ਜੋ ਸਮਾਂ ਗੁਰੂ ਪਰਮੇਸ਼ਵਰ ਦੇ ਚਰਨਾਂ ਵਿੱਚ ਬਾਣੀ ਵਿੱਚ, ਨਾਮ ਵਿੱਚ, ਸਿਮਰਨ ਵਿੱਚ, ਸਾਧ ਸੰਗਤ ਵਿੱਚ, ਸੇਵਾ ਵਿੱਚ ਬਤੀਤ ਹੋ ਜਾਏ। ਮੇਰੇ ਸਤਿਗੁਰੂ ਕਹਿੰਦੇ ਨੇ ਉਹ ਸਮਾਂ ਸਫਲ, ਸਫਲ ਦਾ ਮਤਲਬ ਹੈ ਫਲ ਦੇ ਸਹਿਤ। ਉਸ ਸਮੇਂ ਨੂੰ ਜੋ ਤੂੰ ਸੇਵਾ ਸਿਮਰਨ ਸਾਧ ਸੰਗਤ ਵਿੱਚ ਗੁਰੂ ਕੀ ਬਾਣੀ ਵਿੱਚ ਬਤੀਤ ਕੀਤਾ, ਉਹਦੇ ਬਦਲੇ ਮੇਰਾ ਮਾਲਕ ਤੇਰੇ ਤੇ ਨਿਗਰਾਨਤ ਕਰੇਗਾ। ਸਾਧ ਸੰਗਤ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਜੋ ਉਨ੍ਹਾਂ ਨੇ ਪਿਆਰੇ ਪਰਮੇਸ਼ਵਰ ਜੀ ਦੇ ਦਰ ਤੋਂ, ਉਸ ਗੁਰੂ ਪਰਮੇਸ਼ਵਰ ਗੁਰੂ ਨਾਨਕ ਸਾਹਿਬ ਜੀ ਨੇ ਸਾਡੀ ਝੋਲੀ ਵਿਚ ਪਾਏ ਨੇ ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ, ਜਿਸ ਨੂੰ ਸਿੱਖ ਅੰਮ੍ਰਿਤ ਵੇਲੇ ਨਿਤਨੇਮ ਵਿਚ ਵੀ ਇਹਦਾ ਪਾਠ ਕਰਦਾ। ਇਹ ਬਾਣੀ ਨਿਤਨੇਮ ਵਿਚ ਵੀ ਪਹਿਲਾਂ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਤਤਕਰੇ ਅਨੁਸਾਰ ਵੀ ਪਹਿਲਾਂ ਹੈ, ਤੇ ਜਦੋਂ ਪੰਜ ਸਿੰਘ ਸਾਹਿਬਾਨ ਗੁਰਦੇਵ ਦੀ ਚਰਨ ਸ਼ਰਨ ਵਿਚ ਅੰਮ੍ਰਿਤ ਦੀ ਦਾਤ ਤਿਆਰ ਕਰਦੇ ਨੇ, ਤੇ ਉਦੋਂ ਵੀ ਜਪਜੀ ਸਾਹਿਬ ਜੀ ਦੀ ਰੱਬੀ ਬਾਣੀ ਦਾ ਪਾਠ ਪਹਿਲਾਂ ਕੀਤਾ ਜਾਂਦਾ। ਇਹ ਜਪਜੀ ਸਾਹਿਬ ਦੀ ਬਾਣੀ ਦਾ ਨਿਤਨੇਮ ਅੰਮ੍ਰਿਤ ਵੇਲੇ ਕਰਨ ਦੀ ਮਰਿਆਦਾ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਆਰੰਭ ਹੋ ਗਈ ਸੀ। ਭਾਈ ਗੁਰਦਾਸ ਹੋਰਾਂ ਨੇ ਬੜੇ ਪਿਆਰੇ ਬਚਨ ਕਹੇ ਨੇ, ਜਦੋਂ ਉਨ੍ਹਾਂ ਦੀ ਬਾਣੀ ਵਿਚੋਂ ਇਹ ਅਸੀਂ ਸ਼ਬਦ ਉਨ੍ਹਾਂ ਦੇ ਇਹ ਬਚਨ ਪੜ੍ਹਦੇ ਹਾਂ, ਫਿਰ ਬਾਬਾ ਗਿਆ ਕਰਤਾਰਪੁਰ ਤੇ ਕਹਿਣ ਲੱਗੇ ਉਨ੍ਹਾਂ ਨੇ ਆ ਕੇ ਕੀਤਾ ਕਿ ਭੇਤ ਉਦਾਸੀ ਸਕਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ, ਤੇ ਨਿਤਨੇਮ ਦੀ ਮਰਿਆਦਾ ਕੀ ਬਣੀ ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਇਸ ਬਾਣੀ ਦਾ ਜਾਪ ਹੁੰਦਾ ਸੀ। ਆਓ ਇਸ ਬਾਣੀ ਦੀ ਜਿਤਨੀ ਕੁ ਸੂਝ ਗੁਰੂ ਨਾਨਕ ਸਾਹਿਬ ਬਖਸ਼ਦੇ ਨੇ ਉਸ ਅਨੁਸਾਰ ਆਪਾਂ ਵਿਚਾਰ ਕਰ ਰਹੇ ਹਾਂ, ਪਰ ਮਤਾ ਇਹ ਸਮਝਣਾ ਕਿ ਜਿਹੜੀ ਵਿਚਾਰ ਆਪਾਂ ਕਰਨੀ ਪਿਆ ਬਸ ਇਹ ਹੱਦ ਏ ਨਹੀਂ। ਪਿਆਰਿਓ, ਕਿਸੇ ਮਨੁੱਖ ਕੋਲ ਇੰਨੀ ਸਮਝ ਹੀ ਨਹੀਂ ਕਿ ਮੇਰੇ ਗੁਰੂ ਨਾਨਕ ਦੇ ਪਵਿੱਤਰ ਬਚਨਾਂ ਦੀ ਪੂਰਨ ਤੌਰ ਤੇ ਕੋਈ ਵਿਚਾਰ ਕਰ ਸਕੇ। ਆਵਾਦ ਬੋਧ ਮੇਰੇ ਗੁਰੂ ਬਾਬੇ ਦੀ ਬਾਣੀ ਏ, ਆਪਾਂ ਤਾਂ ਤੁਛ ਮਾਤਰ ਅਕਲ ਲੈ ਕੇ ਸਾਹਿਬ ਤੋਂ ਵਿਚਾਰ ਕਰਨੇ। ਕੱਲ ਅਰਜ਼ ਕੀਤੀ ਸੀ, ਸਤਿਗੁਰੂ ਕਹਿੰਦੇ ਨੇ ਕਿ ਆਪਾਂ ਕੂੜ ਦੀ ਪਾਲ ਨੂੰ ਤੋੜੀਏ ਕਿਵੇਂ, ਕਿਵੇਂ ਆਪਣੇ ਅੰਦਰ ਨੂੰ ਕੂੜ ਤੋਂ ਖਲਾਸੀ ਦਵਾ ਕੇ ਸਚਿਆਰ ਬਣ ਸਕੀਏ, ਉਸ ਸੱਚੇ ਵਿਚ ਲੀਨ ਹੋ ਸਕੀਏ। ਤੇ ਸਾਹਿਬ ਕਹਿੰਦੇ ਨੇ ਲੋਕਾਂ ਨੇ ਕੋਸ਼ਿਸ਼ ਕੀਤੀ ਕਿ ਕੂੜ ਦੀ ਪਾਲ ਤੋੜਨ ਵਾਸਤੇ ਕਈ ਤਰੀਕੇ ਕਈ ਸਿਧਾਂਤ ਦੁਨੀਆਂ ਵਿਚ ਸਾਹਮਣੇ ਆਏ। ਕਿਸੇ ਨੇ ਕਹਿ ਦਿੱਤਾ ਤਨ ਦਾ ਇਸ਼ਨਾਨ ਕਰ ਲਈਏ ਤੇ ਸਚਿਆਰ ਬਣ ਜਾਈਦਾ, ਕਿਸੇ ਨੇ ਕਹਿ ਦਿੱਤਾ ਚੁੱਪ ਕਰਕੇ ਜ਼ਬਾਨ ਨੂੰ ਚੁੱਪ ਕਰਕੇ ਬੈਠ ਜਾਈਏ, ਨੇਤਰ ਬੰਦ ਕਰਕੇ ਸਚਿਆਰ ਹੋ ਸਕੀਦਾ। ਪਰ ਸਾਹਿਬ ਨੇ ਕੱਲ ਕਹਿ ਦਿੱਤਾ ਨਹੀਂ ਪਿਆਰਿਆ, ਪਿੰਡੇ ਧੋਨਰ ਕਦੀ ਅੰਦਰ ਸਚਿਆਰ ਨਹੀਂ ਹੋਇਆ, ਕੇਵਲ ਜ਼ਬਾਨ ਦੀ ਚੁੱਪ ਦੇ ਨਾਲ ਕਦੀ ਅੰਦਰ ਮਨ ਵਿਚ ਚੁੱਪ ਸ਼ਾਂਤੀ ਨੇ ਆਈ। ਤੇ ਫਿਰ ਲੋਕਾਂ ਨੇ ਹੋਰ ਤਰੀਕੇ ਕਹੇ, ਕਿਸੇ ਨੇ ਕਿਹਾ ਜੇ ਵਰਤ ਰੱਖੀਏ ਤਾਂ ਦੁਨੀਆਂ ਦੇ ਧਨ ਪਦਾਰਥ ਉਹਦੇ ਬਦਲੇ ਸਾਰੇ ਆ ਜਾਂਦੇ ਨੇ, ਜੇ ਤ੍ਰਿਸ਼ਨਾ ਦੇ ਅਧੀਨ ਰਹਿ ਕੇ ਬਹੁਤ ਸਾਰੀ ਦੌਲਤ ਇਕੱਠੀ ਕਰ ਲਈਏ ਤੇ ਸ਼ਾਇਦ ਇੰਨੀ ਦੌਲਤ ਇਕੱਠੀ ਕਰਨ ਦੇ ਨਾਲ ਆਪਣੇ ਅੰਦਰੋਂ ਸੰਤੋਖ ਪੈਦਾ ਹੋ ਜਾਏ ਤੇ ਅਸੀਂ ਸਚਿਆਰ ਹੋ ਸਕੀਏ। ਤੇ ਕਿਸੇ ਕਹਿ ਦਿੱਤਾ ਜੇ ਚਲਾਕੀ ਹੋਵੇ, ਪੜ੍ਹੇ ਹੋਈਏ, ਲਿਖੇ ਹੋਈਏ, ਗ੍ਰੰਥ ਪੜ੍ਹੇ ਹੋਣ, ਹੋ ਸਕਦਾ ਕਿ ਇਹਨਾਂ ਅੱਖਰਾਂ ਦੀ ਚਤੁਰਾਈ ਨਾਲ ਮਾਲਕ ਮਿਲ ਜਾਏ। ਪਰ ਮੇਰੇ ਸਤਿਗੁਰੂ ਨੇ ਕਹਿ ਦਿੱਤਾ ਨੇ ਸਜਣੋ, ਇਹ ਵੀ ਤੇ ਕੇਵਲ ਤੁਹਾਡੇ ਮਨ ਦੇ ਪੁਰਨੇ ਮਨ ਵਿਚ ਰਹਿ ਜਾਣਗੇ, ਮਾਲਕ ਦੀ ਕਿਰਪਾ ਇਸ ਢੰਗ ਨਾਲ ਵੀ ਨਹੀਂ ਹੋ ਸਕਦੀ। ਆਓ ਅੱਜ ਇਨ੍ਹਾਂ ਦੋ ਬਚਨਾਂ ਦੀ ਕਿ ਜਿਹੜੇ ਸਾਹਿਬ ਨੇ ਕਹਿ ਨੇ ਭੁੱਖਿਆਂ ਭੁੱਖ ਨਾ ਉਤਰੈ, ਜੇ ਬੰਨਾ ਪੁਰੀਆਂ ਧਾਰ, ਸਹਿਸ ਸਿਆਣਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨੀ, ਆਪ ਹੀ ਅੰਦਰ ਦਾ ਟਿਕਾਓ ਬਖਸ਼ੋ, ਆਪ ਹੀ ਪ੍ਰੇਮਾ ਭਗਤੀ ਅੰਦਰ ਨੂੰ ਸ਼ਰਧਾ ਭਾਵਨਾ ਨਾਲ ਭਿੱਜ ਕੇ ਆਪਣੇ ਬਚਨਾਂ ਦੀ ਵਿਚਾਰ ਕਰਾ ਲਵੋ। ਸਾਧ ਸੰਗਤ, ਆਪ ਅਸੀਸ ਬਖਸ਼ੋ, ਆਪ ਦੀ ਅਸੀਸ ਨਾਲ ਹੀ ਹਜ਼ੂਰ ਦੇ ਇਨ੍ਹਾਂ ਬਚਨਾਂ ਦੀ ਵਿਚਾਰ ਕਰਨੀ ਏ, ਕਰੋ ਕਿਰਪਾ। ਕੋਈ ਵੀ ਰਚਨਾ ਮੇਰੇ ਪਿਆਰੇ ਸਤਿਗੁਰੂ ਦੇ ਇਸ ਨਾਮ ਤੋਂ ਵਾਂਝੀ ਨਾ ਰਹੇ। ਮੁੱਖ ਪਵਿੱਤਰ ਕੁੰਦਾ ਨਾਮ ਲਿਆ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ, ਕਰੋ ਕਿਰਪਾ ਪਿਆਰਿਓ ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅੱਜ ਦੇ ਇਸ ਪੌੜੀ ਦੇ ਅਗਲੇ ਬਚਨ ਜਿਹੜੇ ਨੇ ਉਹਨਾਂ ਵਿਚ ਕਿਰਪਾ ਤੈਅ ਕਰਦੇ ਨੇ ਕਿ ਕੁਝ ਮਨੁੱਖ ਸੋਚਦੇ ਨੇ ਜੇ ਬਹੁਤ ਸਾਰੇ ਧਨ ਪਦਾਰਥ ਹੋਣ ਤੇ ਸ਼ਾਇਦ ਇੰਨੀ ਦੌਲਤ ਇਕੱਠੀ ਕਰਨ ਨਾਲ ਕਦੀ ਮਨ ਰੱਜ ਜਾਏ ਤੇ ਜਦੋਂ ਮਨ ਤ੍ਰਿਪਤ ਹੋ ਜਾਏ ਤੇ ਸ਼ਾਇਦ ਅਸੀਂ ਕੂੜ ਦੀ ਪਾਲ ਨੂੰ ਤੋੜ ਕੇ ਸਚਿਆਰ ਹੋ ਸਕੀਏ। ਤੇ ਮੇਰੇ ਸਤਿਗੁਰੂ ਕਹਿਣ ਲੱਗੇ ਪਿਆਰਿਆ, ਜੇ ਤ੍ਰਿਸ਼ਨਾ ਦੇ ਅਧੀਨ ਰਹਿ ਕੇ ਪਿਆਰੇ ਯਾਦ ਰੱਖ, ਇੱਕ ਦੋ ਦੇਸ਼ ਨਹੀਂ ਜੋ ਕੁਝ ਵੀ ਮਾਲਕ ਨੇ ਇਸ ਸਾਰੇ ਸੰਸਾਰ ਵਿਚ ਪੈਦਾ ਕੀਤਾ। ਤੇ ਸੰਸਾਰ ਸ਼ਬਦ ਦਾ ਮਤਲਬ ਇਹ ਨਾ ਸਮਝਣਾ ਕਿ ਕੇਵਲ ਆਹ ਧਰਤੀ ਜਿਸ ਧਰਤੀ ਤੇ ਆਪਾਂ ਰਹਿ ਰਹੇ, ਜੋ ਕੁਝ ਮਾਲਕ ਨੇ ਬਣਾ ਦਿੱਤਾ ਜੇ ਸਭ ਕੁਝ ਤੇਰੇ ਕੋਲ ਆ ਜਾਏ, ਸਾਰੀ ਦੌਲਤ ਹਰ ਕਿਸਮ ਦਾ ਸੁੱਖ ਤੇਰੇ ਕੋਲ ਆ ਜਾਏ, ਪਰ ਪਿਆਰਿਆ ਇੰਨਾ ਕੁਝ ਲੈ ਕੇ ਵੀ ਅੰਦਰ ਨੇ ਤ੍ਰਿਪਤ ਨਹੀਂ ਹੋਣਾ, ਤ੍ਰਿਸ਼ਨਾ ਦੀ ਅੱਗ ਫਿਰ ਵੀ ਨਹੀਂ ਬੁਝਣੀ ਤੇ ਪਦਾਰਥ ਇਕੱਠੇ ਕਰਕੇ ਕਦੀ ਅੰਦਰ ਕਿਸੇ ਦਾ ਸਚਿਆਰ ਹੋਇਆ। ਸਤਿਗੁਰੂ ਨੇ ਬੜੇ ਪਿਆਰੇ ਬਾਣੀ ਵਿਚ ਬਚਨ ਕੀਤੇ ਨੇ। ਵੇਖੋ, ਵੈਸੇ ਤਾਂ ਮਨੁੱਖ ਦੇ ਅੰਦਰ ਅੱਗ ਕਈ ਤਰ੍ਹਾਂ ਦੀ ਹੈ। ਮੈਂ ਸ਼ਾਇਦ ਇਕ ਦਿਨ ਅਰਜ਼ ਵੀ ਕੀਤੀ ਹੋਵੇ, ਸਾਹਿਬ ਕਹਿੰਦੇ ਸਾਡੇ ਅੰਦਰ ਚਾਰ ਨਦੀਆਂ ਅੱਗ ਦੀਆਂ ਵਗਦੀਆਂ ਨੇ, ਉਹਨਾਂ ਦਾ ਜ਼ਿਕਰ ਹਜ਼ੂਰ ਨੇ ਬਾਣੀ ਵਿਚ ਕੀਤਾ ਹੈ। ਕਹਿੰਦੇ ਨੇ ਹਰ ਇਕ ਮਨੁੱਖ ਦੇ ਅੰਦਰ ਇਹ ਅੱਗ ਜਿਹੜੀ ਏ ਨਦੀਆਂ ਵਗਦੀਆਂ ਪਈਆਂ ਨੇ। ਮਹਾਰਾਜ ਕਾਹਦੀਆਂ? ਹਜ਼ੂਰ ਕਹਿਣ ਲੱਗੇ, ਹੰਸ, ਖੇਤ, ਲੋਭ, ਕੋਪ। ਹੰਸ ਦਾ ਅਰਥ ਹੁੰਦਾ ਹੈ ਹਿੰਸਾ ਕਰਨੀ, ਹੰਸ ਦਾ ਅਰਥ ਹੈ ਕਿ ਜ਼ੁਲਮ ਕਰਨਾ। ਕਹਿਣ ਲੱਗੇ ਸਾਹਿਬ ਯਾਦ ਰੱਖੀ, ਇੱਕ ਹਿੰਸਾ ਦੀ ਨਦੀ ਤੇਰੇ ਅੰਦਰ ਵਗਦੀ ਏ। ਕਈ ਵਾਰੀ ਮਨੁੱਖ ਹੱਥਾਂ ਕਰਕੇ ਜ਼ੁਲਮ ਨਹੀਂ ਕਰਦਾ, ਪਰ ਯਾਦ ਰੱਖਣਾ ਆਪਣੀ ਜ਼ਬਾਨ ਕਰਕੇ ਵੀ ਹਿੰਸਾ ਕਰ ਦਿੰਦਾ। ਜਦੋਂ ਕਿਸੇ ਨੂੰ ਭੱਦੇ ਬੋਲ ਬੋਲਦਾ, ਕ੍ਰੋਧ ਵਿਚ ਆਇਆ ਹੋਇਆ ਈਰਖਾ ਦੀ ਅੱਗ ਵਿਚ ਸੜਿਆ ਬੋਲਦਾ ਤੇ ਕਈਆਂ ਦੇ ਅੰਦਰ ਨੂੰ ਲੂਹ ਕੇ ਰੱਖ ਜਾਂਦਾ। ਸਾਹਿਬ ਕਹਿੰਦੇ ਇਹ ਵੀ ਤੇ ਇੱਕ ਹਿੰਸਾ ਹੀ ਏ ਨਾ, ਕਿਸੇ ਦੇ ਅੰਦਰ ਨੂੰ ਸਤਾਨਾ ਪਿਆ। ਸਾਹਿਬ ਕਹਿਣ ਲੱਗੇ ਚਾਰ ਨਦੀਆਂ ਨੇ ਅੱਗ ਦੀਆਂ, ਆਪਾਂ ਆਉਣਾ ਇਸੇ ਪੰਕਤੀ ਤੇ, ਵੇ ਭੁੱਖਿਆਂ ਭੁੱਖ ਨਾ ਉਤਰੈ, ਜੇ ਬੰਨਾ ਪੁਰੀਆਂ ਧਾਰ। ਸਾਹਿਬ ਕਹਿੰਦੇ ਨੇ ਹੰਸ, ਖੇਤ, ਇੱਕ ਹਿੰਸਾ, ਖੇਤ ਦਾ ਅਰਥ ਹੈ ਮੋਹ, ਮੋਹ ਵੀ ਤਾਂ ਇੱਕ ਅੱਗ ਏ ਨਾ। ਸਾਹਿਬ ਕਹਿੰਦੇ ਨੇ ਲੋਭ, ਕੋਪ, ਲਾਲਚ ਵੀ ਇੱਕ ਅੱਗ ਏ, ਕੋਪ ਦਰ ਤੇ ਗੁੱਸਾ, ਕ੍ਰੋਧ, ਇਹ ਵੀ ਇੱਕ ਅੱਗ ਦੀ ਨਦੀ ਏ। ਹੰਸ, ਖੇਤ, ਲੋਭ, ਕੋਪ, ਚਾਰੇ ਨਦੀਆਂ ਅੱਗ, ਇਹ ਅੱਗ ਦੀਆਂ ਚਾਰ ਨਦੀਆਂ ਵਗਦੀਆਂ ਨੇ ਤੇਰੇ ਅੰਦਰ। ਪਵੇਂ ਦੱਜੈ ਨਾਨਕਾ ਤਰੀਐ ਕਰਮੀ ਲੱਗ, ਮਨੁੱਖ ਇਹਦੇ ਵਿਚ ਪੈ ਪੈ ਕੇ ਸੜਦੇ ਪਏ। ਸਤਿਗੁਰੂ ਕਹਿੰਦੇ ਨੇ ਦੇਖ ਪਿਆਰਿਆ, ਜਿਹੜਾ ਤੂੰ ਸੋਚਣਾ ਇੰਨਾ ਕੁਝ ਇਕੱਠਾ ਕਰਨਾ ਭੁੱਖ ਮਿਟ ਜਾਏਗੀ? ਨਹੀਂ। ਮੈਂ ਅਰਜ਼ ਕੀਤੀ ਚਾਰ ਤਾਂ ਇਹ ਅੱਗ ਦੀਆਂ ਨਦੀਆਂ ਨੇ, ਕਦੀ ਗੁਰੂ ਕਿਰਪਾ ਕਰੇ ਇੱਕ ਅੱਗ ਪੈਦਾ ਹੁੰਦੀ ਏ, ਜਦੋਂ ਮਨ ਪਰਮੇਸ਼ਵਰ ਵਾਲੇ ਪਾਸੇ ਗੁਰੂ ਵੱਲ ਨਾਮ ਵੱਲ ਝੁੱਕ ਜਾਏ ਉਦੋਂ ਵੀ ਇੱਕ ਅੱਗ ਪੈਦਾ ਹੁੰਦੀ ਜੇ। ਤੇ ਚੇਤੇ ਰੱਖਣਾ ਜਦੋਂ ਦੁਨੀਆਂ ਦੇ ਪਦਾਰਥਾਂ ਵੱਲ ਚੱਲੇ ਤੇ ਉਦੋਂ ਵੀ ਅੰਦਰ ਇੱਕ ਅੱਗ ਪੈਦਾ ਹੁੰਦੀ। ਛੇਕ ਦੋਨਾਂ ਦਾ ਹੈ ਪਰ ਫਰਕ ਬੜਾ। ਜਦੋਂ ਅਸੀਂ ਦੁਨੀਆਂ ਦੇ ਪਦਾਰਥਾਂ ਵੱਲ ਚੱਲਦੇ ਹਾਂ ਉਸ ਅੱਗ ਦੀ ਤਸੀਰ ਜਿਹੜੀ ਏ ਕੁਝ ਹੋਰ ਅਸਰ ਕਰਦੀ ਏ, ਤੇ ਜਦੋਂ ਗੁਰੂ ਪਰਮੇਸ਼ਵਰ ਨਾਮ ਬੰਦਗੀ ਵਾਲੇ ਪਾਸੇ ਮਨ ਝੁੱਕ ਜਾਏ ਅੱਗ ਉਦੋਂ ਵੀ ਪੈਦਾ ਹੁੰਦੀ ਏ, ਪਰ ਉਹ ਅੱਗ ਜਿਹੜੀ ਏ ਜੀਵਨ ਨੂੰ ਸਵਾਰ ਜਾਂਦੀ। ਤੇ ਸਵਾਲ ਉੱਠੇਗਾ ਉਹ ਅੱਗਾਂ ਕਿਹੜੀਆਂ ਨੇ? ਜਦੋਂ ਦੁਨੀਆਂ ਵੱਲ ਆ ਪੁਰੀਆਂ ਦੇ ਧਾਰ ਬੰਨੇ, ਜਦੋਂ ਆਪਾਂ ਪਦਾਰਥਾਂ ਵੱਲ ਨੂੰ ਮਨ ਨੂੰ ਝੁਕਾਨੇ ਆ ਉਦੋਂ ਅੰਦਰ ਤ੍ਰਿਸ਼ਨਾ ਦੀ ਅੱਗ ਪੈਦਾ ਹੁੰਦੀ ਏ, ਜਿਹੜੀ ਅੱਗ ਸਾਡੇ ਗੁਣਾਂ ਨੂੰ ਸਾੜ ਕੇ ਸਵਾਹ ਕਰਦੀ ਏ। ਤੇ ਜਦੋਂ ਪ੍ਰੀਤਮ ਵਾਲੇ ਪਾਸੇ ਨੂੰ ਝੁਕਣੇ ਆ ਉਦੋਂ ਵਿਰਹਾ ਦੀ ਅਗਨ ਪੈਦਾ ਹੁੰਦੀ ਏ, ਜਿਹੜੀ ਔਗਣਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ। ਸਾਹਿਬ ਕਹਿੰਦੇ ਨੇ ਬਚਨ ਸੁਣਿਆ ਭਾਈ ਸਾਹਿਬ ਹੋਰਾਂ ਨੇ ਨਾ, ਆਰਤੀ ਤੋਂ ਬਾਅਦ ਬਾਬਾ ਫਰੀਦ ਜੀ ਦਾ ਇੱਕ ਬਚਨ ਕਿਹਾ ਸੀ, ਬੜਾ ਪਿਆਰਾ ਬਿਰਹਾ ਦਾ ਬਚਨ ਸੀ। ਕਹਿਣ ਲੱਗੇ ਜੋਗਨ ਜਾਂਦੇ ਨਾ ਡਰਾਂ। ਕਹਿੰਦੇ ਨੇ ਜਵਾਨੀ ਵਿਚ ਕਿਸੇ ਦੀ ਮੌਤ ਹੋ ਜਾਏ ਅਸੀਂ ਕਹਿੰਦੇ ਹਾਂ ਬੜਾ ਮਾੜਾ ਹੋਇਆ, ਪਰ ਜਵਾਨੀ ਵਿਚ ਵਿਚਾਰਾ ਚਲਾ ਗਿਆ। ਬਾਬਾ ਫਰੀਦ ਕਹਿੰਦੇ ਨੇ ਮੈਨੂੰ ਜਵਾਨੀ ਵਿਚ ਮੌਤ ਦਾ ਭੈ ਨਹੀਂ, ਜੇ ਮੇਰਾ ਜੋਬਨ ਚਲਾ ਜਾਏ ਮੈਨੂੰ ਕੋਈ ਡਰ ਨਹੀਂ, ਪਰ ਇੱਕੋ ਹੀ ਡਰ ਖਾਂਦਾ ਪਿਆ ਮੇਰੇ ਮਾਲਕਾ ਦੇਖ ਕਿੰਨੀਆਂ ਜਵਾਨੀਆਂ ਐਸੀਆਂ ਨੇ ਜਿਹੜੀਆਂ ਲੋਕ ਭੋਗਦੇ ਪਏ ਨੇ, ਪਰ ਕਦੀ ਤੇਰੀ ਬੰਦਗੀ, ਕਦੀ ਤੇਰੀ ਯਾਦ, ਕਦੀ ਤੇਰੇ ਸਿਮਰਨ ਵਿਚ ਨਹੀਂ ਝੁਕੇ। ਮੇਰੇ ਮਾਲਕਾ ਮੈਨੂੰ ਜਵਾਨੀ ਜਾਣ ਦਾ ਓਨਾ ਦੁੱਖ ਨਹੀਂ ਜਿੰਨਾ ਦੁੱਖ ਹੈ ਤੇਰਾ ਕਿਤੇ ਨਾਂ ਮੇਰੇ ਹਿਰਦੇ ਵਿਚੋਂ ਨਾ ਚਲਾ ਜਾਏ। ਉਹਨਾਂ ਨੇ ਬਿਰਹਾ ਦੇ ਪੁੱਠੇ ਹੋਏ ਉਸ ਸੂਫੀ ਸੰਤ ਮਹਾਂਪੁਰਸ਼ ਨੇ ਕਿਹਾ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ। ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਕਿੰਨੀਆਂ ਜਵਾਨੀਆਂ ਐਸੀਆਂ ਨੇ ਜਿਹੜੀਆਂ ਮੇਰੇ ਮਾਲਕ ਦੇ ਨਾਮ ਤੋਂ ਬਿਨਾਂ ਸੁੱਕ ਗਈਆਂ ਨੇ। ਹਸੂਰ ਨੇ ਕਿਹਾ ਕਹਿਣ ਲੱਗੇ ਬਿਰਹਾ ਦੀ ਅੱਗ ਜਿਹਦੇ ਅੰਦਰ ਪੈਦਾ ਹੋ ਜਾਏ। ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਬਚਨ ਜਦੋਂ ਅਸੀਂ ਪੜ੍ਹਦੇ ਹਾਂ ਨਾ, ਮਾਲਕ ਵੱਲ ਜਦੋਂ ਝੁਕਾਂਗੇ ਪਿਆਰਿਓ, ਉਹਨੂੰ ਯਾਦ ਕਰਾਂਗੇ, ਦਿਨ ਰਾਤ ਆਵਾਜ਼ ਦੇਵਾਂਗੇ, ਪਹਿਲਾਂ ਤਾਂ ਲੱਗੇਗਾ ਬੇਸਵਾਦਾ ਜਿਹਾ, ਤੇ ਇੱਕ ਦਿਨ ਫਿਰ ਮਾਲਕ ਇਹੋ ਜਿਹੀ ਕਿਰਪਾ ਕਰੇਗਾ ਉਹਦੇ ਤੋਂ ਬਿਨਾਂ ਇੱਕ ਖਿੰਨ ਵੀ ਆਪਾਂ ਨਹੀਂ ਰਹਿ ਸਕਾਂਗੇ। ਗੁਰੂ ਅੰਗਦ ਸਾਹਿਬ ਨੇ ਨਾ ਗੁਰਗੱਦੀ ਤੇ ਬੈਠਣ ਤੋਂ ਬਾਅਦ ਵਾਹਿਗੁਰੂ ਜਦੋਂ ਕਰਤਾਰਪੁਰ ਤੋਂ ਖਡੂਰ ਆਏ ਨੇ, ਜਿਹੜਾ ਪਹਿਲਾ ਬਚਨ ਉਚਾਰਨ ਕੀਤਾ ਇੰਨਾ ਕੁ ਬਿਰਹਾ ਦੇ ਵਿਚ ਪੁੱਠਾ ਹੋਇਆ, ਤੇ ਕਮਾਲ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਸ੍ਰੀ ਰਾਗ ਦੀ ਵਾਰ ਵਿਚ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਵੀ ਉਹ ਪਹਿਲੇ ਉਚਾਰਨ ਵੀ ਪਹਿਲਾਂ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਵਿਚ ਵੀ ਪਹਿਲਾਂ। ਕਿੰਨਾ ਕੁ ਬਿਰਹਾ ਨਾਲ ਪੁੱਠਾ ਹੋਇਆ ਸੀ ਮਨ ਜਦੋਂ ਇਹ ਬਚਨ ਕਿਹਾ ਸੀ ਜਿਸ ਪਿਆਰੇ ਸਿਉ ਨਿਉ ਤਿਸ ਆਗੈ ਮਰ ਚਲੀਐ, ਤ੍ਰਿਕ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਸਾਹਿਬ ਕਹਿੰਦੇ ਨੇ ਪਿਆਰਿਆ ਜੇ ਤੂੰ ਪਦਾਰਥਾਂ ਵੱਲ ਮਨ ਨੂੰ ਝੁਕਾਏਗਾ, ਇਉਂ ਕਹਿ ਲੋ ਜੇ ਬਾਹਰ ਨੂੰ ਝੁਕੇਗਾ ਬਾਹਰ ਮੁਖੀ ਹੋਵੇਗਾ ਤੇ ਅੰਦਰ ਤ੍ਰਿਸ਼ਨਾ ਦੀ ਅੱਗ ਪੈਦਾ ਹੋ ਜਾਏਗੀ, ਤੇ ਜਦੋਂ ਨਾਮ ਜਪ ਕੇ ਅੰਤਰਮੁਖੀ ਹੋ ਜਾਏਗਾ ਤੇ ਗੁਰੂ ਤੇਰੇ ਅੰਦਰ ਬਿਰਹਾ ਦੀ ਅੱਗ ਪੈਦਾ ਕਰੇਗਾ। ਤ੍ਰਿਸ਼ਨਾ ਦੀ ਅੱਗ ਤੇਰੇ ਗੁਣਾਂ ਨੂੰ ਸਾੜੇਗੀ, ਤੈਨੂੰ ਸੱਚ ਨਹੀਂ ਬੋਲਣ ਦੇਵੇਗੀ, ਤੈਨੂੰ ਧਰਮ ਦੀ ਕਿਰਤ ਨਹੀਂ ਕਰਨ ਦੇਵੇਗੀ। ਤ੍ਰਿਸ਼ਨਾ ਦੀ ਅੱਗ ਤੈਨੂੰ ਧਰਮ ਤੇ ਨਹੀਂ ਤੁਰਨ ਦੇਵੇਗੀ, ਤੇ ਬਿਰਹਾ ਦੀ ਅੱਗ ਤੇਰੇ ਔਗੁਣਾਂ ਨੂੰ ਫੂਕ ਕੇ ਤੇਰੇ ਅੰਦਰ ਸੱਚ ਪੈਦਾ ਕਰੇਗੀ, ਤੇਰੇ ਅੰਦਰ ਦਇਆ ਪੈਦਾ ਕਰੇਗੀ। ਮੇਰੇ ਸਤਿਗੁਰੂ ਕਹਿੰਦੇ ਨੇ ਪਿਆਰਿਆ ਇੰਨੇ ਪੁਰੀਆਂ ਦੇ ਭਾਰ ਬੰਨ ਕੇ ਅਜੇ ਟੀਕਰਾਂ ਕਦੀ ਕੋਈ ਤ੍ਰਿਪਤ ਨਹੀਂ ਹੋਇਆ, ਤੇ ਕੇਵਲ ਮਾਇਆ ਦੀ ਤ੍ਰਿਸ਼ਨਾ ਨਹੀਂ, ਸਤਿਗੁਰੂ ਨੇ ਤਾਂ ਇੰਨੀ ਸੂਖਮ ਤਰੀਕੇ ਨਾਲ ਸਮਝਾਇਆ। ਕਹਿਣ ਲੱਗੇ ਪਿਆਰਿਓ ਦੇਖੋ ਇਹ ਮਨ ਕਿਉਂ ਨਹੀਂ ਟਿਕਦਾ। ਜਿਵੇਂ ਆਪਾਂ ਭੋਜਨ ਕੋਈ ਛਕਦੇ ਹਾਂ ਨਾ, ਜਿਹਨੂੰ ਆਪਾਂ ਆਹਾਰ ਕਹਿ ਲਈਏ, ਜੇ ਚੰਗਾ ਭੋਜਨ ਹੋਵੇ ਤੇ ਸਾਡੇ ਸਰੀਰ ਨੂੰ ਲਾਭ ਪਹੁੰਚਾਉਂਦਾ ਹੈ, ਸਾਡੇ ਸਰੀਰ ਨੂੰ ਤਾਕਤ ਮਿਲਦੀ ਏ, ਚੰਗਾ ਆਹਾਰ ਸਾਨੂੰ ਤਾਕਤ ਪ੍ਰਦਾਨ ਕਰਦਾ ਹੈ, ਤੇ ਜੇ ਕੋਈ ਭੋਜਨ ਮਾੜਾ ਛਕ ਲਵੇ ਜਾਂ ਕੋਈ ਭੋਜਨ ਇਹੋ ਜਿਹਾ ਹੋਵੇ ਜਿਹੜਾ ਸਾਡੇ ਸਰੀਰ ਨੂੰ ਫਿੱਟ ਨਾ ਬਹਿ, ਉਹ ਭੋਜਨ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸੇ ਤਰ੍ਹਾਂ ਜਿਵੇਂ ਸਾਡੇ ਸਰੀਰ ਦਾ ਭੋਜਨ ਏ, ਸਰੀਰ ਭੋਜਨ ਤੋਂ ਬਿਨਾਂ ਨਹੀਂ ਰਹਿ ਸਕਦਾ, ਇਸੇ ਤਰ੍ਹਾਂ ਪਿਆਰਿਓ ਸਾਡੇ ਮਨ ਦਾ ਵੀ ਆਹਾਰ ਏ, ਸਾਡੇ ਸਰੀਰ ਦਾ ਭੋਜਨ ਕੇਵਲ ਜਾਂਦਾ ਇਹਨਾਂ ਦੰਦਾਂ ਨੂੰ ਚਿੱਤ ਕੇ, ਪਰ ਜਿਹੜਾ ਮਨ ਨੂੰ ਭੋਜਨ ਜਾਂਦਾ ਜੇ ਨਾ, ਉਹ ਭੋਜਨ ਜਾਣ ਦੇ ਕਈ ਤਰੀਕੇ ਨੇ, ਕੇਵਲ ਜ਼ਬਾਨ ਨਹੀਂ। ਹਜ਼ੂਰ ਨੇ ਬਾਣੀ ਵਿਚ ਬਚਨ ਕੀਤੇ ਨੇ, ਭਾਈ ਗੁਰਦਾਸ ਹੋਰਾਂ ਨੇ ਵੀ ਬਚਨ ਕੀਤੇ। ਸਾਹਿਬ ਕਹਿੰਦੇ ਨੇ ਸਰੀਰ ਨੂੰ ਭੋਜਨ ਤੂੰ ਦੰਦਾਂ ਨਾਲ ਚਬਾ ਕੇ, ਇਸ ਜ਼ਬਾਨ ਨਾਲ ਚੱਕ ਕੇ, ਰਸਨਾ ਨਾਲ ਚੱਕ ਕੇ ਪਹੁੰਚਾਨੇ, ਪਰ ਪਿਆਰਿਆ ਇਸ ਮਨ ਨੂੰ ਵੀ ਆਹਾਰ ਤੂੰ ਦੇਨੇ, ਪਰ ਕਦੀ ਤੂੰ ਧਿਆਨ ਨਹੀਂ ਦਿੱਤਾ, ਤੇਰਾ ਮਨ ਭਟਕਦਾ ਕਿਉਂ ਵੇ। ਸਾਹਿਬ ਕਹਿਣ ਲੱਗੇ ਕੇਵਲ ਮਨ ਦੀ ਤ੍ਰਿਸ਼ਨਾ ਨਹੀਂ, ਜਦੋਂ ਤੂੰ ਨੇਤਰਾਂ ਨਾਲ ਪਰਾਏ ਰੂਪ ਨੂੰ ਤੱਕਨੇ, ਯਾਦ ਰੱਖੀ ਅੱਖਾਂ ਨਾਲ ਵੀ ਭੋਜਨ ਤੇਰੇ ਮਨ ਨੂੰ ਪਹੁੰਚਦਾ ਪਿਆ, ਕਿਉਂਕਿ ਮਨ ਨੂੰ ਆਹਾਰ ਮਿਲਦਾ, ਕੰਨਾਂ ਨਾਲ ਵੀ ਆਹਾਰ ਤੇਰੇ ਮਨ ਨੂੰ ਮਿਲਦਾ, ਜ਼ਬਾਨ ਨਾਲ ਵੀ ਆਹਾਰ ਤੇਰੇ ਮਨ ਨੂੰ ਮਿਲਦਾ, ਤੇ ਜਿਸ ਨਾਸਕਾਂ ਨਾਲ ਤੂੰ ਸੁੰਘਣਾ ਨਾ, ਇਸ ਨਾਸਕਾਂ ਨਾਲ ਵੀ ਤੇਰੇ ਭੋਜਨ ਨੂੰ ਆਹਾਰ ਮਿਲਦਾ, ਕੇਵਲ ਮਨ ਦੀ ਤ੍ਰਿਸ਼ਨਾ ਨਹੀਂ। ਸਤਿਗੁਰੂ ਕਹਿੰਦੇ ਨੇ ਕਦੀ ਜਿਵੇਂ ਦੌਲਤ ਨਾਲ ਬੰਦੇ ਦਾ ਮਨ ਨਹੀਂ ਰੱਜਦਾ, ਇਸੇ ਤਰ੍ਹਾਂ ਜਿਹੜੀਆਂ ਦੁਨੀਆਂ ਦੀਆਂ ਵਾਸ਼ਨਾਵਾਂ ਨੇ, ਜੇ ਤੂੰ ਸਚਿਆਰ ਹੋਣਾ ਚਾਹੁੰਦੇ ਤੇ ਯਾਦ ਰੱਖੀ ਇਹਨਾਂ ਵਿਸ਼ਨਾ ਵਾਸ਼ਨਾਵਾਂ ਨੂੰ ਭੋਗ ਭੋਗ ਕੇ ਵੀ ਕਦੀ ਮਨ ਨਹੀਂ ਉਰਜਦਾ। ਸਤਿਗੁਰੂ ਨੇ ਬਾਣੀ ਵਿਚ ਬਚਨ ਕੀਤੇ ਨੇ, ਸਾਹਿਬ ਕਹਿੰਦੇ ਨੇ ਆਖਣ ਆਖ ਨਾ ਰੱਜਿਆ ਮਾਂਝ ਕੀ ਵਾਰ। ਸ਼ਲੋਕ ਮਹਿਲਾ ਦੂਜਾ। ਸਾਹਿਬ ਕਹਿੰਦੇ ਨੇ ਆਖਣ ਆਖ ਨਾ ਰੱਜਿਆ, ਇੱਥੇ ਆਖਣ ਦਰ ਤੇ ਮੂੰਹ ਗੱਲਾਂ ਕਰ ਕਰਕੇ ਕਦੀ ਜ਼ਬਾਨ ਰੱਜੀ ਨਹੀਂ। ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਕੰਨ ਸੁਣ ਸੁਣ ਕੇ ਕਦੀ ਨਹੀਂ ਰੱਜੇ, ਤੇ ਕੀ ਨਹੀਂ ਸੁਣ ਕੇ ਰੱਜੇ, ਇਹ ਆਪਾਂ ਭਾਈ ਗੁਰਦਾਸ ਦੀ ਬਾਣੀ ਵਿਚੋਂ ਪੁੱਛਣਾ, ਕਿਉਂਕਿ ਭਾਈ ਸਾਹਿਬ ਇਸ ਸਲੋਕ ਦੀ ਵਿਆਖਿਆ ਕਰਨਗੇ। ਸਾਹਿਬ ਇਸ਼ਾਰੇ ਮਾਤਰ ਕਹਿ ਰਹੇ ਨੇ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵਨ, ਅੱਖਾਂ ਵੇਖ ਕੇ ਨਹੀਂ ਰੱਜੀਆਂ। ਤੇ ਅਗਲੀ ਗੱਲ ਜਿਹੜੀ ਹਜ਼ੂਰ ਨੇ ਕਹੀ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਧਾਰ, ਤੇ ਮੇਰੇ ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਇਸ਼ਾਰਾ ਕਰ ਦਿੱਤਾ, ਤੇਰੀ ਮੁੱਖ ਨਹੀਂ ਰੱਜਿਆ, ਤੇਰੇ ਨੇਤਰ ਨਹੀਂ ਰੱਜੇ, ਤੇਰੇ ਕੰਨ ਨਹੀਂ ਰੱਜੇ, ਸਜਣਾ ਤੇਰੀ ਨਾਸਕਾ ਨਹੀਂ ਰੱਜੀ, ਤੇ ਰੱਜੇਗੀ ਕਿਵੇਂ? ਹਜ਼ੂਰ ਕਹਿਣ ਲੱਗੇ, ਜਿੱਦਣ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਗੁਣ ਗਾਏਗਾ। ਤੇ ਭਾਈ ਸਾਹਿਬ ਨੂੰ ਪੁੱਛਿਆ, ਇਹਨਾਂ ਨੇਤਰਾਂ ਨੇ ਕਿਹੜਾ ਆਹਾਰ ਮਨ ਨੂੰ ਦਿੱਤਾ, ਇਹਨਾਂ ਕੰਨਾਂ ਨੇ ਕਿਹੜਾ ਆਹਾਰ ਦਿੱਤਾ ਜਿਸ ਕਰਕੇ ਮਨ ਸਚਿਆਰ ਨਹੀਂ ਹੋ ਰਿਹਾ? ਕਿਉਂਕਿ ਆਪਾਂ ਕੇਂਦਰੀ ਭਾਵ ਇਹ ਹੀ ਹੈ, ਕਿਵ ਸਚਿਆਰਾ ਹੋਈ ਹੈ, ਕਿਉਂ ਨਹੀਂ ਸਚਿਆਰ ਹੁੰਦਾ ਪਿਆ ਮਨ? ਤੇ ਭਾਈ ਗੁਰਦਾਸ ਕਹਿਣ ਲੱਗੇ, ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਗੁਰੂ ਅੰਗਦ ਸਾਹਿਬ ਕਹਿ ਰਹੇ ਨੇ ਨਾ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਤੇ ਸਤਿਗੁਰੂ ਕਾ ਸਿੱਖ ਭਾਈ ਗੁਰਦਾਸ ਵਿਆਖਿਆ ਪਿਆ ਕਰਦਾ, ਅੱਖੀ ਵੇਖ ਨਾ ਰੱਗੀ ਰੱਜੀਆਂ ਬਹੁ ਰੰਗ ਤਮਾਸ਼ੇ। ਨੇਤਰ ਕਦੀ ਰੱਜੇ ਨੇ? ਆ ਕਿੰਨਾ ਕੁਝ ਅਸੀਂ ਬਾਹਰ ਤੱਕ ਲੈਂਦੇ ਹਾਂ, ਬਾਹਰ ਜਾ ਕੇ ਦੇਖੋ ਪਿਆਰਿਓ, ਕਦੀ ਇਹ ਅੰਦਰ ਰੱਜਦਾ ਨਹੀਂ। ਦੇ ਨਾਟਕ ਚੇਤੇ ਕਿੰਨੇ ਕੁ ਦੇਖਨੇ ਆ, ਆ ਮੂਵੀ ਦੇਖ ਲਓ, ਆ ਟੀਵੀ ਤੇ ਦੇਖ ਲਓ, ਕਦੀ ਕਿਸੇ ਦਾ ਅੰਦਰ ਰੱਜਿਆ? ਤੇ ਅਸਲੀਅਤ ਜੇ ਇਹ ਅੱਖਾਂ ਜਿਹੜੀਆਂ ਬਾਹਰ ਨੂੰ ਤੱਕਦੀਆਂ ਨੇ, ਅੱਜ ਤੱਕ ਰੱਜੀਆਂ ਨਹੀਂ, ਤੇ ਜਿੱਦਣ ਕਿਤੇ ਅੰਦਰ ਨੂੰ ਤੱਕਣ ਲੱਗ ਪਈਆਂ ਨਾ, ਤੇ ਇਹਨਾਂ ਨੂੰ ਬਾਹਰ ਨੂੰ ਤੱਕਣਾ ਬਿਲਕੁਲ ਭੁੱਲ ਜਾਣਾ। ਕਿਉਂਕਿ ਜਦੋਂ ਆਪਾਂ ਨੂੰ ਬਾਹਰ ਨਾਲੋਂ ਕੋਈ ਚੰਗੀ ਚੀਜ਼ ਅੰਦਰੋਂ ਮਿਲ ਗਈ, ਤੇ ਫਿਰ ਅੱਖਾਂ ਨੇ ਚੰਗੀ ਚੀਜ਼ ਵੇਖਣੀ ਹੈ, ਮਾੜੀ ਨਹੀਂ। ਅਜੇ ਤੀਕਰਾਂ ਆਪਾਂ ਬਾਹਰ ਨੂੰ ਤੱਕਨੇ ਆ। ਭਾਈ ਸਾਹਿਬ ਕਹਿਣ ਲੱਗੇ ਕਿ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕਰਨ ਸੁਣ ਰੋਵਣ ਤੇ ਹਾਸੇ। ਕੰਨਾਂ ਨੇ ਪਤਾ ਨੀ ਕਿੰਨਿਆਂ ਕੁ ਦੀ ਉਸਤਤ ਸੁਣੀ, ਤੇ ਚੇਤੇ ਰੱਖਿਓ, ਕੰਨ ਜਦੋਂ ਆਪਣੀ ਉਸਤਤ ਸੁਣਦੇ ਨੇ, ਉਦੋਂ ਵੀ ਖੁਰਾਕ ਮਨ ਨੂੰ ਪਹੁੰਚਾਉਂਦੇ ਨੇ, ਦੇਖ ਮੈਨਾ ਲੋਕ ਤੇਰੀ ਕਿੰਨੀ ਕੁ ਗੱਲ ਪੈ ਕਰਦੇ ਨੇ। ਇਹੀ ਕਾਰਨ ਹਜ਼ੂਰ ਨੇ ਬਾਣੀ ਵਿਚ ਇੱਕ ਦ੍ਰਿਸ਼ਟਾਂਤ ਦਿੱਤਾ ਕਿ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ। ਮਾਇਆ ਦੀ ਗੱਲ ਕੀਤੀ ਉਹਨਾਂ ਗੱਲ ਕ੍ਰਿਸ਼ਨਾ ਦੀ, ਨੱਕ ਤੇ ਕੰਨ ਸਾਡੇ ਸਮਾਜ ਨੂੰ ਲੈ ਗਏ। ਜੇ ਅਸੀਂ ਕੁਝ ਕਰੀਏ ਨਾ, ਕਹਾਂਗੇ ਬਰਾਦਰੀ ਵਿਚ ਸਾਡਾ ਨੱਕ ਨੀ ਰਹਿਣਾ, ਤੇ ਪਿਆਰਿਓ ਅਸੀਂ ਵਿੱਤੋਂ ਵੱਧ ਛਾਲ ਮਾਰ ਕੇ ਨਾ ਫਿਰ ਕੰਨਾਂ ਨਾਲ ਸੁਣਿਆ ਕਿ ਲੋਕ ਸਾਡੀ ਉਸਤਤ ਵੀ ਕਰਦੇ ਪਏ ਨੇ ਕਿ ਨਹੀਂ। ਸਾਹਿਬ ਕਹਿਣ ਲੱਗੇ, ਬਸ ਨੱਕ ਤੇ ਕੰਨ ਨੇ ਦੁਨੀਆਂ ਡੋਬ ਦਿੱਤੀ। ਸਾਹਿਬ ਕਹਿੰਦੇ ਨੇ ਕਿ ਵੇਖ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕਰਨ ਸੁਣ। ਜਦੋਂ ਕਿਸੇ ਨੇ ਉਸਤਤ ਕੀਤੀ ਤੇ ਮਨ ਬੜਾ ਖੁਸ਼ ਹੋ ਗਿਆ, ਮੈਂ ਬੜਾ ਚੰਗਾ ਵਾਂ, ਤੇ ਪਿਆਰਿਓ ਤੇ ਜਦੋਂ ਕਿਸੇ ਨੇ ਕੀਤੀ ਨਿੰਦਿਆ ਤੇ ਮਨ ਸੜ ਕੇ ਕੋਲਾ ਹੋ ਗਿਆ, ਆਪਣੀ ਉਸਤਤ ਸੁਣ ਕੇ ਪ੍ਰਸੰਨ ਦੇ ਮਨ, ਤੇ ਜਦੋਂ ਦੂਜੇ ਦੀ ਨਿੰਦਿਆ ਹੋਵੇ ਉਦੋਂ ਵੀ ਮਨ ਪ੍ਰਸੰਨ ਹੁੰਦਾ। ਉਸਤਤ ਨਿੰਦਾ ਕਰਨ ਸੁਣ, ਰੋਵਣ ਤੇ ਹਾਸੇ, ਕਈ ਤੂੰ ਵਹਿਣ ਸੁਣੇ ਪੈਂਦੇ, ਜਦੋਂ ਦੁਸ਼ਮਣ ਦੇ ਘਰ ਵਹਿਣ ਪਏ ਤੂੰ ਉਦੋਂ ਵੀ ਖੁਸ਼ ਹੋਇਆ, ਤੇ ਜਦੋਂ ਤੇਰੇ ਘਰ ਅੰਦਰ ਹਾਸੇ ਖੇੜੇ ਹੋਏ ਤੂੰ ਉਦੋਂ ਵੀ ਖੁਸ਼ ਹੋਇਆ। ਪਰ ਇਹਨਾਂ ਕੰਨਾਂ ਨੂੰ ਪੁੱਛ ਲੈ, ਸਾਰੀ ਜ਼ਿੰਦਗੀ ਆਪਣੀ ਉਸਤਤ ਸੁਣ ਕੇ, ਦੁਨੀਆਂ ਦੀ ਨਿੰਦਿਆ ਸੁਣ ਕੇ, ਦੁਸ਼ਮਣ ਦਾ ਰੋਣਾ ਸੁਣ ਕੇ, ਆਪਣੇ ਘਰ ਦੇ ਹਾਸੇ ਸੁਣ ਕੇ ਕੰਨ ਤੇਰੇ ਕਿਹੜੇ ਰੱਜ ਗਏ? ਅਜੇ ਤ੍ਰਿਪਤ ਨਹੀਂ ਹੋਏ? ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕਰਨ ਸੁਣ, ਰੋਵਣ ਤੇ ਹਾਸੇ। ਕਹਿਣ ਲੱਗੇ, ਸਾਡੀ ਜੀਭ ਨਾ ਰੱਜੀਆ ਬਹੁ ਭੋਗ ਬਲਾਸੇ, ਇਹ ਜੀਭ ਕਦੀ ਰੱਜੀਏ? ਪਤਾ ਨੀ ਕਿੰਨਾ ਕੁਝ ਇਹਨੇ ਛਕ ਲਿਆ। ਆ ਸਰੀਰ ਪੇਟ ਤਾਂ ਇੱਕ ਤੰਦੂਰ ਏ, ਬਸ ਜਿਵੇਂ ਬਾਲਣ ਪਾ ਦਿੱਤਾ ਨਾ ਤੰਦੂਰ ਵਿਚ ਤੇ ਖੱਪ ਗਿਆ। ਇਸ ਜ਼ਬਾਨ ਇਸ ਰਸਨਾ ਦੇ ਨਾਲ ਪਤਾ ਨੀ ਕਿੰਨਾ ਕੁਝ ਅਸੀਂ ਖਾ ਲਿਆ, ਪਰ ਪਿਆਰਿਓ ਅੱਜ ਤੀਕਰਾ ਬੰਦੇ ਦੀ ਰਸਨਾ ਰੱਜੀ ਨਹੀਂ ਜੇ। ਸਰੀਰ ਜਵਾਬ ਦੇ ਜਾਂਦਾ, ਪੇਟ ਵਿਚ ਪਚਣ ਦੀ ਤਾਕਤ, ਪਾਚਣ ਸ਼ਕਤੀ ਕਮਜ਼ੋਰ ਹੋ ਜਾਂਦੀ ਏ, ਪਰ ਜ਼ਬਾਨ ਨੀ ਕਹਿੰਦੀ ਕਿ ਬਸ ਮੈਨੂੰ ਮਿਲੇ ਨਾ। ਇਹ ਤਾਂ ਮੰਜੀ ਤੇ ਪਿਆ ਹੋਇਆ ਵੀ ਜਿਹੜੀਆਂ ਵਾਸਨਾ ਵਿਚ ਡਿੱਗਾ ਰਹਿੰਦਾ। ਸਾਹਿਬ ਕਹਿੰਦੇ ਨੇ, ਸਾਡੀ ਜੀਵ ਨਾ ਰੱਜਿਆ ਕਰ ਭੋਗ ਬਿਲਾਸੇ। ਕਹਿਣ ਲੱਗੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਵਾਸੇ। ਆ ਨੱਕ ਕਦੀ ਰੱਜਾ? ਦੇਖ ਪਤਾ ਨੀ ਕਿੰਨੀ ਕੁ ਮਹਿਕ ਲਈ, ਕਿੰਨਾ ਕੋਈ ਤੂੰ ਆਪਣੇ ਤਨ ਤੇ ਲਿੰਬਦਾ ਰਿਹਾ ਪਰ ਨੱਕ ਵੀ ਨਹੀਂ ਰੱਜਿਆ। ਕਹਿਣ ਲੱਗੇ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਅੱਜ ਤੀਕਰਾ ਭਾਵੇਂ ਬੰਨਾ ਪੁਰੀਆਂ ਧਾਰ, ਜਿੰਨਾ ਕੁਝ ਮਰਜ਼ੀ ਤੂੰ ਖੱਟ ਕੇ ਬੰਨ ਲੈ ਪਰ ਰੱਜ ਕੇ ਕਦੀ ਕੋਈ ਭੋਗ ਨਹੀਂ ਗਿਆ। ਸਾਰੀ ਦੁਨੀਆਂ ਦੀ ਦੌਲਤ ਇਕੱਠੀ ਕਰਕੇ ਵੀ ਬੰਦਾ ਰੋਂਦਾ ਹੀ ਜਾਂਦਾ। ਸਾਹਿਬ ਕਹਿੰਦੇ ਨੇ ਰੱਜ ਨਾ ਕੋਈ ਜੀਵਿਆ ਭੁੱਖਿਆਂ ਭੁੱਖ ਨਾ ਉਤਰੈ। ਸਾਹਿਬ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਧਾਰ, ਰੱਜ ਨਾ ਕੋਈ ਜੀਵਿਆ ਕੂੜਾ ਪਰਵਾਸੈ। ਤੇ ਭਾਈ ਗੁਰਦਾਸ ਕਿੱਥੋਂ ਸੁੱਖ ਮਿਲਦਾ? ਕਹਿਣ ਲੱਗੇ ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਾਸੇ, ਗੁਰੂ ਦੇ ਕੋਲ ਕੇਵਲ ਸ਼ਾਂਤੀ, ਸਤਿਗੁਰੂ ਦੇ ਕੋਲ ਸੁੱਖ। ਮੈਂ ਅਰਜ਼ ਕਰ ਰਿਹਾ, ਸਾਹਿਬ ਕਹਿ ਰਹੇ ਨੇ ਜਿਤਨੇ ਮਰਜ਼ੀ ਤੂੰ ਦੌਲਤ ਇਕੱਠੀ ਕਰ ਲੈ ਪਰ ਪਿਆਰਿਆ ਇਸ ਦੌਲਤ ਨਾਲ ਸਚਿਆਰ ਨਹੀਂ ਹੋ ਜਾਣਾ, ਇਸ ਦੌਲਤ ਨੇ ਤੇਰੇ ਅੰਦਰ ਨੂੰ ਤ੍ਰਿਪਤ ਨਹੀਂ ਕਰਨਾ। ਬੜਾ ਪਿਆਰਾ ਬਚਨ ਕੀਤਾ ਪੰਡਿਤ ਗੁਲਾਬ ਸਿੰਘ ਹੋਏ ਨੇ, ਉਹਨਾਂ ਨੇ ਇੱਕ ਬਾਬਰ ਸਿਮਰਤ ਗ੍ਰੰਥ ਲਿਖਿਆ, ਉਹਦੇ ਵਿੱਚ ਉਹਨਾਂ ਨੇ ਇੱਕ ਬਚਨ ਕੀਤਾ ਤੇ ਬੜੇ ਪਿਆਰਾ ਮੈਨੂੰ ਬਚਨ ਲੱਗਾ। ਉਹ ਕਹਿੰਦੇ ਨੇ ਦੇਖੋ ਤ੍ਰਿਸ਼ਨਾ ਖੇਡ ਕੀ ਵਰਤਾਂਦੀ। ਉਹ ਕਹਿੰਦੇ ਨੇ ਅੱਜ ਮੇਰੇ ਸਰੀਰ ਦੀ ਤਾਕਤ ਜਵਾਬ ਦੇ ਗਈ, ਤਨ ਦੀ ਜਿਹੜੀ ਤਾਕਤ ਉਹ ਬਿਲਕੁਲ ਜਵਾਬ ਦੇ ਗਈ। ਤੇ ਕਹਿੰਦੇ ਨੇ ਜਿਹੜੇ ਇੰਦਰੇ ਮੇਰੇ ਨਾਲ ਆਏ ਸਨ ਉਹ ਮੇਰੇ ਨਾਲ ਨਹੀਂ ਰਹੇ, ਮੇਰੇ ਜਾਣ ਤੋਂ ਪਹਿਲਾਂ ਮੇਰੇ ਇੰਦਰੇ ਵੀ ਸਾਥ ਛੱਡ ਗਏ ਨੇ। ਪਿਆਰਿਓ ਵੇਖੋ, ਸਵਾਸ ਜਨਮ ਨਾਲ ਮਿਲਦੇ ਨੇ, ਮਰਨ ਤੱਕ ਰਹਿੰਦੇ ਨੇ, ਕਿਉਂਕਿ ਜ਼ਿੰਦਗੀ ਤੇ ਮੌਤ ਦਾ ਸੰਬੰਧ ਹੀ ਇਹਨਾਂ ਨਾਲ ਹੈ ਨਾ। ਪਰ ਕੁਝ ਇੰਦਰੇ ਐਸੇ ਨੇ ਜਿਹੜੇ ਜਨਮ ਤੋਂ ਬਾਅਦ ਆਉਂਦੇ ਨੇ, ਕੁਝ ਤਾਂ ਜਨਮ ਦੇ ਨਾਲ ਆਉਂਦੇ ਨੇ ਅੰਗ, ਤੇ ਕੁਝ ਐਸੇ ਨੇ ਜਿਹੜੇ ਜਨਮ ਤੋਂ ਬਾਅਦ ਆਉਂਦੇ ਨੇ ਪਰ ਮੌਤ ਤੋਂ ਪਹਿਲਾਂ ਬੰਦੇ ਦਾ ਸਾਥ ਛੱਡ ਜਾਂਦੇ ਨੇ। ਹਜ਼ੂਰ ਦੀ ਬਾਣੀ ਵਿਚ ਪ੍ਰਮਾਣ ਜੇ ਪੰਡਿਤ ਗੁਲਾਬ ਸਿੰਘ ਨੇ ਕਿਹਾ, ਕਹਿਣ ਲੱਗੇ ਅੱਜ ਤਨ ਹੈ ਪਰ ਤਨ ਦੇ ਜਿਹੜੇ ਇੰਦਰੀਆਂ ਨੂੰ ਮੈਂ ਰਜਾਂਦਾ ਰਿਹਾ ਉਹ ਇੰਦਰੇ ਮੈਨੂੰ ਜਵਾਬ ਦੇ ਗਏ। ਤੇ ਬਾਬਾ ਫਰੀਦ ਸਾਹਿਬ ਦਾ ਬਚਨ ਹੁੰਦਾ, ਕਹਿੰਦੇ ਨੇ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ। ਜਦੋਂ ਸਾਡਾ ਜਨਮ ਹੋਇਆ ਅੱਖਾਂ ਮਿਲੀਆਂ ਨੇ, ਕੰਨ ਮਿਲੇ ਨੇ, ਹੱਥ ਪੈਰ ਮਿਲੇ ਨੇ, ਤੇ ਜਨਮ ਤੋਂ ਬਾਅਦ ਕੁਝ ਸਮਾਂ ਬਾਅਦ ਸਾਨੂੰ ਆ ਮਿਲੇ ਨੇ ਦੰਦ। ਜਨਮ ਦੇ ਨਾਲ ਨਹੀਂ, ਬਹੁਤ ਘੱਟ ਨੇ ਜਿਨ੍ਹਾਂ ਦੇ ਜਨਮ ਦੇ ਨਾਲ ਦੰਦ ਹੁੰਦੇ ਨੇ, ਲੋਕ ਉਹਨਾਂ ਨੂੰ ਕੁਥਰਾ ਕਹਿੰਦੇ ਨੇ। ਆ ਭਾਈ ਸੁਥਰਾ ਉਹਦੇ ਤੋਂ ਬਣਿਆ ਸੀ ਨਾ, ਇਹਦੇ ਜਨਮ ਦੇ ਜਨਮ ਜਦੋਂ ਹੋਇਆ ਇਹਦੇ ਦੰਦ ਸਨ, ਜਿਹਨੂੰ ਅਸੀਂ ਭਾਈ ਸੁਥਰਾ ਕਹਿੰਦੇ ਹਾਂ। ਮੈਂ ਇੱਕ ਖਿੰਨ ਵਿਚੋਂ ਨਿਕਲਣ ਲੱਗਾ, ਇਹਨੂੰ ਮਾਤਾ ਪਿਤਾ ਨੇ ਬਾਹਰ ਸੱਟਿਆ ਵੀ ਇਹ ਕੁਥਰਾ। ਤੇ ਜਦੋਂ ਸਿੱਖਾਂ ਨੇ ਤੱਕਿਆ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਲਪੇਟ ਕੇ ਕਿਹਾ, ਨਹੀਂ ਇਹ ਕੁਥਰਾ ਨਹੀਂ, ਇਹ ਮੇਰਾ ਸੁਥਰਾ। ਇਹਨੇ ਬੜਾ ਪ੍ਰਚਾਰ ਕੀਤਾ ਗੁਰਮਤ ਦਾ। ਖੈਰ, ਦੰਦ ਆਮ ਤੌਰ ਤੇ ਜਨਮ ਤੋਂ ਬਾਅਦ ਨੇ। ਸਾਹਿਬ ਕਹਿੰਦੇ ਨੇ ਦੇਖ ਸੱਜਣਾ, ਸਰੀਰ ਅਜੇ ਪਿਆ ਏ ਪਰ ਜਿੰਨਾ ਅੱਖਾਂ ਨੇ ਪਰਾਏ ਰੂਪ ਤੱਕੇ, ਰੰਗ ਤਮਾਸ਼ੇ ਤੱਕੇ, ਅੱਜ ਉਹ ਅੱਖਾਂ ਜਵਾਬ ਦੇ ਗਈਆਂ। ਆ ਅੱਖਾਂ ਦੀਆਂ ਖੋੜਾਂ ਹੈਣ ਪਰ ਉਹਨਾਂ ਵਿਚ ਵੇਖਣ ਵਾਲੀ ਜੋਤ ਕੋਈ ਨਹੀਂ, ਮਰਨ ਤੋਂ ਪਹਿਲਾਂ ਛੱਡ ਗਏ ਨਾ ਅੰਗ। ਕਹਿਣ ਲੱਗੇ ਸੱਜਣਾ, ਜਿਸ ਦੰਦਾਂ ਨੂੰ ਚਬਾ ਕੇ ਪਤਾ ਨਹੀਂ ਕਿੰਨਾ ਕੁਝ ਖਾਧਾ, ਇਸ ਮਨ ਨੂੰ ਤ੍ਰਿਪਤ ਕਰ ਲਈ, ਉਹ ਦੰਦ ਅੱਜ ਸਾਥ ਛੱਡ ਗਏ। ਮੂੰਹ ਹੈ ਪਰ ਮੂੰਹ ਵਿਚ ਦੰਦ ਨਹੀਂ। ਕਹਿਣ ਲੱਗੇ ਸੱਜਣਾ, ਦੇਖ ਕੰਨ ਹੈਣ, ਸੁਰਾਖ ਹੈਣ ਕੰਨਾਂ ਦੇ ਪਰ ਸੁਣਨ ਵਾਲੀ ਤਾਕਤ ਨਹੀਂ, ਪੈਰ ਹੈਣ ਪਰ ਤੁਰਨ ਦੀ ਸਮਰੱਥਾ ਨਹੀਂ। ਤੇ ਜਦੋਂ ਮੰਜੇ ਤੇ ਪਿਆ ਤੇ ਸਰੀਰ ਨੇ ਇੱਕ ਢਾਹ ਮਾਰੀ, ਕਹਿਣ ਲੱਗਾ, ਮੇਰੇ ਵਾਹਿਗੁਰੂ, ਜਿਨ੍ਹਾਂ ਪਿਆਰਿਆਂ ਦੀ ਖਾਤਰ ਮੈਂ ਮਨ ਨੂੰ ਭਟਕਾਉਂਦਾ ਰਿਹਾ, ਜਿਨ੍ਹਾਂ ਨੇ ਮੇਰੇ ਮਨ ਨੂੰ ਸਤਾਇਆ, ਅੱਜ ਸਾਰੇ ਸਾਥ ਛੱਡ ਕੇ ਚਲੇ ਗਏ, ਮੇਰੇ ਨਾਲ ਕੋਈ ਰਿਹਾ ਵੀ ਨਹੀਂ। ਉਹ ਲਿਖਦਾ ਬੜਾ ਪਿਆਰਾ ਬਚਨ, ਗੁਲਾਬ ਸਿੰਘ ਨੇ ਕਿਹਾ, ਸਾਹਿਬ ਨੇ ਬਾਣੀ ਵਿਚ ਕਿਹਾ, ਚੱਬਣ ਚੱਬਣ ਦਾ ਅਰਥ ਹੈ ਦੰਦ, ਚਲਨ ਚੱਲਣ ਦਾ ਅਰਥ ਹੈ ਤੁਰਨਾ, ਚੱਬਣ ਚੱਲਣ ਰਤਨ, ਰਤਨ ਦਾ ਅਰਥ ਹੈ ਸੋਹਣੇ ਨੇਤਰ ਚਮਕ ਵਾਲੇ, ਸੇ ਸੁਨੀਅਰ ਬਹਿ ਗਏ, ਸੁਨੀਅਰ ਦਾ ਅਰਥ ਹੈ ਸੁਣਨ ਵਾਲੇ ਕੰਨ, ਇਹ ਚਲੇ ਗਏ ਨੇ, ਸੇ ਸੁਨੀਅਰ ਬਹਿ ਗਏ, ਖੇੜੇ ਖੇੜੇ ਦਾ ਅਰਥ ਹੈ ਸਰੀਰ, ਮੁੱਤੀ ਧਾ ਮੁੱਤੀ ਧਾ ਦਾ ਅਰਥ ਹੁੰਦਾ ਢਾਹ ਮਾਰੀ, ਸਰੀਰ ਨੇ ਢਾਹ ਮਾਰੀ। ਤੇ ਕਹਿਣ ਲੱਗਾ, ਸੇ ਜਾਨੀ ਚੱਲ ਗਏ, ਜਾਨੀ ਦਾ ਅਰਥ ਹੈ ਪਿਆਰਾ, ਜਿਹੜੇ ਮੇਰੇ ਪਿਆਰੇ ਇਹ ਅੰਗ ਸਨ ਇਹ ਮੈਨੂੰ ਛੱਡ ਕੇ ਚਲੇ ਗਏ ਨੇ। ਮੈਂ ਅਰਜ਼ ਕਰ ਰਿਹਾ, ਜਿਤਨਾ ਮਰਜ਼ੀ ਤ੍ਰਿਸ਼ਨਾ ਦੇ ਅਧੀਨ ਹੋ ਕੇ ਇਕੱਠਾ ਕਰ ਲੈ, ਪਰ ਮੇਰੇ ਬਾਬਾ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਕਦੀ ਕੋਈ ਸਚਿਆਰ ਨਹੀਂ ਹੋਇਆ। ਪੰਡਿਤ ਗੁਲਾਬ ਸਿੰਘ ਕਹਿ ਰਹੇ ਨੇ, ਤਨ ਕੇ ਬਲ ਅਬ ਪੀਠ ਦਈ ਔਰ ਹਰ ਗਏ ਦ੍ਰਿਗ ਬਾਲ ਸੰਜਾਤੀ, ਸਰੀਰ ਨੇ ਵੀ ਹੁਣ ਸਾਥ ਦੇਣਾ ਛੱਡ ਦਿੱਤਾ, ਨੇਤਰ ਵੀ ਸਾਥ ਛੱਡ ਗਏ ਨੇ। ਤਨ ਕੇ ਬਲ ਅਬ ਪੀਠ ਦਈ ਔਰ ਹਰ ਗਏ ਦ੍ਰਿਗ ਬਾਲ ਸੰਜਾਤੀ, ਤਜ ਕੇ ਇਹ ਲੋਕ ਵਿਖੇ। ਕਹਿਣ ਲੱਗੇ, ਚੱਲ ਆਪ ਗਏ ਸੁਰ ਲੋਕ ਸੁਜਾਤੀ,
केवल ए अंग नहीं, इथों तक जेड़े जमण वाले माता पिता सन ओ भी जन्म दे के आप तां स्वर्गापुरी नूं चले गए, पर जिन्हां ने जन्म दिता ओ चले गए, मैं अजे भी बैठा होया। तज के ए लोक बिकाए हमको, चल आप गए सुर लोक सुजाती। कहन लगे जग मीत सखा मुक फेर गए, मित्र जेड़े सन ओ भी छड गए, रिश्तेदार भी छड गए, इथों तक के पुत्र धियां भी जदों तन ते बुढ़े पावे ओ भी ध्यान नाल गल नहीं सुनदे, ओ भी बाबे दी गल नूं आया जाए कर दिंदे। कहन लगे जग मीत सखा मुक फेर गए, ते अगली गल ओ कहिंदा अर सेवक आ ना पुछै मम बाती, जेड़े सेवक नूं मैं रखिया सी हद हो गई, मेरा सेवक भी मेरी गल ध्यान नाल नहीं सुनदा। इनियां गल्लां करके उन्हां फिर एक गल अगली कही, कहन लगे वाहिगुरु मैनू बख्श लई, तन दे अंग चले गए, जमण वाले माता पिता चले गए, साख संबंधी चले गए, पुत्र धियां नहीं मनदे, सेवक भी गल नहीं सुनदा। कहन लगे मम आए पै लगाम हे त्रिशने, एक तू मम संग रही दिन राती, सारे छड के चले गए पर चंद्री त्रिशना, देख तू मंजे ते पै होए राधी खेड़ा नहीं चलती पे मंजे ते प्या। मम आए पै लगाम हे त्रिशने, एक तू मम संग रही दिन राती, तू ता मेरा खेड़ा नहीं छड़िया, तू अजे भी टिकी हुई है। ते मेरे बाबा जी कहिंदे ने जेड़ी त्रिशना सारे छड के चले जान तां भी साथ नहीं छड़दी, इस त्रिशना ने तेनू सत्यार नहीं होण देना। भुखिया भुख ना उतरी जे बन्ना पुरियां तहार, जिन्ना मर्जी इकट्ठा कर लै प्यारिया, इस अंदर ने कदी तृप्त होना ही। ते सतगुरु ने कृपा करके बाणी विच वचन कीते, गुरु ग्रंथ साहिब दा राग ए तिनासरी वचन साहिब श्री गुरु अर्जन देव जी दा, पुछया दाता जे इना कुछ इकट्ठा कर लांगे मन रज जाएगा, ते आपां जिन्ने भी बैठे आ ना खोण के वडभागे, जिन्हां नूं गुरु ने अंदरों संतोख दिता है। कदी देखो जदों अपने कोल एक वक्त दी रोटी नहीं ना, आपां कहिंदे बस वाहिगुरु एक वक्त दा प्रशादा दे दे, कुछ नहीं चाहिदा। आपां देख लिया हिंदुस्तान दी धरती ते लै लईए, कहांगे एक वक्त दी रोटी मिल जाए, रेहड़ी लग जाए ना किसी सड़क दे किनारे, बस होर कुछ नहीं चाहिदा। ते जिदन रेहड़ी लग जाए उदन कहने जी दुकान अगे लगी, जे किते ए दुकान मेरे कोल होवे ना एहो जी, बस ए तो वध कुछ नहीं चाहिदा। जिदन दुकान मिल जाए फिर जिथों आपां थोक दा माल खरीद के लियाउने आ, फिर कहने स्वाद नहीं इस दुकान च, जे एडी वड्डी मेरी दुकान होवे ना फिर मेरा गुजारा हो सकदा है। मेरे बाबा जी कहिंदे ने प्यारिया तुरदियां तुरदियां सारी धरती का राज भी लै लै मन ने फिर भी नहीं रजना। हजूर ने उदाहरण दिती, कहन लगे वड्डे वड्डे राजन अर भूमन, जेड़े वड्डे वड्डे राजे सन भूमन दर ते जेड़े जिमीदार ने ओ केड़े रज गए ने, वड्डे वड्डे राजन अर भूमन तां की त्रिशन ना बुझी, उन्हां दी त्रिशना नहीं बुझी। मान नाल कहिंदे ने आपां भी देखने मन का सुभा, मैं अर्ज कर रहा हां मनुखी फितरत ते त्रिशना नहीं छड़दी खेड़ा, कदी तको हजूर ने बाणी विच एवें नहीं साडे मन नूं ठोकरां मारियां। कबीर साहब कहिंदे ने जदों तू घर उच्चा देखने ना ते कहना मेरा घर इना वड्डा है, आ मेरा घर है, ते कहिंदे ने मैं उस वक्त कबरां वल वेना हां। पुछया हद होगी क्यों, कहन लगे तू घर देखना मैं कबरां देखना, इस करके कहना मना काहदा माण इस उच्चे घर दा करना, अज तां तू उच्चे घर विच रहिना, तन ते तू मिट्टी दा एक किनका भी नहीं लगन देंदा, एक दिन तू जमीन दे थले पिया होना, ते जिथे तेनू फूकना उथे गोडे गोडे घा जमया होना, उस दिन मैं पुछांगा वड्डिया घर वाला किधर चला गया। सतगुरु ने त्रिशना नू काबू कर ली, बड़े सानू प्रेरणादायक वचन कीते, कबीर गर्दना कीजिए ऊंचा देख आवास, आज काल भोए लेटना ऊपर जामे घास। साहब ने तो इथों तक कहा, बाबा फरीद साहब तुरे जाते ने ते देखिया कबरां विच खोपड़ी पई किसे दी, ते खोपड़ी लैके हाथ च ना अखां च पानी भर आया, ते नाल दियां ने पुछया बाबा जी ए की है। बाणी दा वचन मैं सिर्फ एक साखी टैप जी बना के अर्ज करनी चाहना, पुछया बाबा फरीद ए की, कहन लगे मैनू ए खोपड़ी देख के ना हौका जिहा आ गया, जदों इह बंदा जींदा सी ना इहदे नेत्र इन्ने कु कोमल सन, आ कजले दी धारी जिहड़ी ए सुरमा जदों सलाई भरी हुंदी सी ते अखां विचों पानी वगदा सी सुरमा पांदा सी, ते अज सोचना किथे चला गया भलिया, तेरी खोपड़ी विच तेरियां अखां विच पंछियां ने आंडे दिते ने, उन्हां दे बोत पैदा हो गए ने, बच्चे पैदा हो गए, वो इन्हीं सोहणियां अखां दा माण करन वाले अज कित्थे चला गया, क्योंकि अखां रजियां नहीं सन। कहन लगे फरीदा जिन लोयन जग मोहिया, जिन्हां अखां ने दुनिया नूं मोहिया सी प्रभावित किया सी, से लोयन मैं देख, मैं देख दा मतलब बिल्कुल पक्का तजर्बा सुनिया नहीं, कहिंदे ने मैं देख मैं वेखे ने, कजल रेख ना सहिंदिया, जेड़े कजले दी धारी नहीं सन सहिंदे, से पंखी सोए बहेक, उन्हां अखां दे खोड़ां विच पंछियां ने आंडे दिते। खैर मेरे सतगुरु कृपा तां करदे ने, कहिंदे ने वड्डे वड्डे राजन अर भूमन, तां की तृष्णा बूझी, लट रहे माया रंग माते लोचन कछु ना सूझी, दिखिया मैं किन्ही तृप्त ना पाई, भुखिया भुख ना उतरी, जे बन्ना पुरिया धार, दिखिया मैं किन्ही तृप्त ना पाई। ते सतगुरु क्यों नहीं मान राजदा, ते उदाहरण दिती जो पावक इंदन नहीं प्रापे, बिन हर कहा अगाई, पावक दर से अग, इंदन दर से लकड़, हुण अग बालदे रहो, ते जे कहिए हे अग आ असी तेरे ते लकड़ा इनिया पा देंगे, तू बल बल के रज जाएगी। ते अग कहेगी सजना भावे सारी दुनिया दियां लकड़ां सुका के मेरे ते सड़ दे, कई जुगां तक बालदा रहो, मैं कदी नहीं रजना, तेरे कोल ही लकड़ां मुक जानियां ने, मेरे को रजन वाली समर्था नहीं होएगी। साहब कहिंदे ने प्यारिया तृष्णा इक आगी, जिन्ना मर्जी तू तमे दा बालन पाई जा, इस अग ने कदी रजना नहीं, दिखिया मैं किन्ही तृप्त ना पाई, जो पावक ईंधन नहीं भराता, बिन हर कहा अगाई, दिन दिन करत भोजन को बिंजन, ताकि मिटै ना भूखा, दिन रात पता नहीं किन्ने कु स्वादले पदार्थ चखे, पर मन दी भुख जीव दी भुख मरी नहीं, उदम करे सुवान की नाई चारे, उंटा भुखा ए मन भुखा, एक सुवान की तरह कूकर की तरह चार चुफेरे भजदा पिया, पर इनू टिकाऊ नहीं। मेरे बाबा जी कह रहे ने भुखिया भुख ना उतरी, तेरे ए तृष्णा अधीन रहा, जिन्ना मर्जी तू इकट्ठा कर लै, जे बन्ना पुरिया भार, जितना मर्जी तू पुरिया दे भार बन लै, कई देशा दी दौलत इकट्ठी कर लिया, प्यारिया इस अंदर ने कदी तृप्त नहीं होना। सतगुरु ने कृपा करके बाणी विच बचन किते ने, पर किन्ने जदो गुरु संतोख दे देंदा ना, उदो फिर हिरदा बिलकुल भरपूर हो जाता है। संतोख नाम तो बिना नहीं आंदा, संतोख बंदगी तो बिना नहीं आंदा। कई बारी गल्लां नाल आपां कह दिंदे आं रब जोकर करदा ठीक है, पर अंदर कलपदा हुंदा है, शब्दावली करके भुलेखा पाने आं, पर अंदर नहीं तृप्त। साहिब ने बाणी विच वचन किया, कहन लगे देख प्यारिया जे तू अंदर नूं सचियार करना तां एक काम कर, सबर नूं हिरदे विच धारण कर लै। बाबा फरीद साहिब कहिंदे ने जेड़े संतोख विच टिक जांदे ने ਉਹ ਵੱਧ ਕੇ ਇੰਨਾ ਕੁ ਰੱਬ ਉਹਨਾਂ ਨੂੰ ਦਿੰਦਾ, ਉਹ ਦਰਿਆਵਾਂ ਦੀ ਤਰ੍ਹਾਂ ਵੱਧ ਜਾਂਦੇ ਨੇ, ਤੇ ਜਿਹੜੇ ਪਿਆਰੇ ਉਹ ਤਮੇ ਵਿਚ ਫਸਦੇ ਨੇ, ਉਹ ਇਸ ਤਰ੍ਹਾਂ ਨੇ ਜਿਵੇਂ ਦਰਿਆ ਤੋਂ ਟੁੱਟ ਕੇ ਛੋਟਾ ਜਿਹਾ ਇਕ ਨਾਲਾ ਹੋਵੇ ਤੇ ਕੁਝ ਦੂਰ ਜਾ ਕੇ ਉਹ ਨਾਲਾ ਸੁੱਕ ਜਾਂਦਾ। ਕਹਿਣ ਲੱਗੇ ਸਬਰ ਇਹ ਸਵਾਓ, ਜੇ ਤੂੰ ਬੰਦਾ ਦਿਲ ਕਰੇ, ਜੇ ਤੂੰ ਦਿਲ ਕਰ ਲੈ ਕਿ ਜੋ ਰੱਬ ਦਿੰਦਾ ਮੈਂ ਸੱਤ ਬਚਨ ਕਰ ਦੇਣਾ। ਕਹਿਣ ਲੱਗੇ ਵੱਧ ਥੀਵੇਂ ਦਰਿਆਓ, ਇਕ ਦਿਨ ਤੂੰ ਵੱਧ ਕੇ ਦਰਿਆ ਜਿੰਨਾ ਬਣ ਜਾਵੇਗਾ, ਟੁੱਟ ਨਾ ਥੀਵੇਂ ਵਾਹੜਾ, ਤੇ ਜੇ ਤੂੰ ਸੰਤੋਖੀ ਨਾ ਰਿਹਾ, ਤ੍ਰਿਸ਼ਨਾਲੂ ਰਿਹੋ, ਤੇ ਪਿਆਰਿਆ ਫਿਰ ਟੁੱਟ ਕੇ ਇਕ ਵਾਹੜੇ ਨਾਲ ਇਹਦੀ ਤਰ੍ਹਾਂ ਬਣੇਗਾ, ਕੁਝ ਦੂਰ ਜਾ ਕੇ ਸੁੱਕ ਜਾਏਗਾ ਅੰਦਰ ਹਰਿਆਵਲ। ਸਾਹਿਬ ਕਹਿੰਦੇ ਨੇ ਜੇ ਸਚਿਆਰ ਹੋਣਾ ਪਿਆਰਿਆ, ਇੰਨਾ ਕੁਝ ਭਾਰ ਬਣ ਕੇ ਤੇਰੀ ਭੁੱਖ ਤ੍ਰਿਪਤ ਨਹੀਂ ਹੋਣੀ। ਤੇ ਜਦੋਂ ਸਤਿਗੁਰੂ ਕਿਸੇ ਨੂੰ ਸੰਤੋਖ ਦਿੰਦਾ ਨਾ ਪਿਆਰਿਓ, ਉਹ ਸੁੱਕੀ ਰੋਟੀ ਤੇ ਵੀ ਗੁਜ਼ਾਰਾ ਕਰਕੇ ਖੁਸ਼ ਹੋ ਜਾਂਦਾ ਹੈ। ਬਾਬਾ ਫਰੀਦ ਸਾਹਿਬ ਨੇ ਇਵੇਂ ਨਹੀਂ ਸੀ ਕਿਹਾ ਰੁੱਖੀ ਸੁਖੀ ਖਾਏ ਕਹਿ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ, ਆਪਣੇ ਅੰਦਰ ਨੂੰ ਤ੍ਰਿਸ਼ਨਾ ਵਿਚ ਨਾ ਤੂੰ ਧੱਕੇ ਖਵਾ, ਤੂੰ ਟਿਕ ਜਾ। ਪਰ ਜਿਹੜੇ ਸੰਤੋਖ ਵਿਚ ਟਿਕ ਜਾਣ ਮੇਰਾ ਗੁਰੂ, ਉਹਨਾਂ ਨੂੰ ਘਾਟ ਵੀ ਕੋਈ ਨਹੀਂ ਜੇ ਰਹਿਣ ਦਿੰਦਾ। ਗੁਰੂ ਨਾਨਕ ਸਾਹਿਬ ਦੇ ਜੀਵਨ ਵਿਚ ਨਾ ਇਕ ਬੜੀ ਪਿਆਰੀ ਘਟਨਾ ਦਿੱਤੀ ਵਿਦਵਾਨਾਂ ਨੇ। ਹਜ਼ੂਰ ਇਕ ਜਗ੍ਹਾ ਤੇ ਟਿਕੇ ਨੇ, ਪਿੰਡ ਦੇ ਕਿਸੇ ਬੰਦੇ ਨੇ ਅੰਦਰ ਨਹੀਂ ਆਉਣ ਦਿੱਤਾ ਘਰ ਦੇ, ਪਿੰਡ ਦਾ ਜ਼ਿਕਰ ਨਹੀਂ ਕੀਤਾ ਵਿਦਵਾਨ ਨੇ, ਜਨਮ ਸਾਖੀ ਦਾ ਵੀ ਇਹ ਬਚਨ ਹੈ। ਹਜ਼ੂਰ ਟਿਕੇ ਨੇ ਇਕ ਗਰੀਬ ਜਿਹਾ ਮਨੁੱਖੇ, ਦੋ ਉਹਦੇ ਘਰ ਮੰਜੇ ਨੇ, ਪਰਿਵਾਰ ਏ ਬੱਚੇ ਨੇ, ਲੱਕੜਾਂ ਵੱਢ ਕੇ ਲਿਆਇਆ ਤੇ ਕਹਿਣ ਲੱਗਾ ਮਹਾਤਮਾ ਤੁਸੀਂ ਬਾਹਰ ਨਾ ਬਹੋ, ਸਰਦੀ ਦਾ ਮੌਸਮ ਹੈ, ਮੀਂਹ ਪੈਂਦਾ ਹੈ, ਤੁਸੀਂ ਅੰਦਰ ਕਿਉਂ ਨਹੀਂ ਟਿਕ ਜਾਂਦੇ? ਹਜ਼ੂਰ ਨੇ ਕਿਹਾ, ਸੱਜਣਾ ਕੋਈ ਅੰਦਰ ਵੜਨ ਨਹੀਂ ਦਿੰਦਾ। ਤੇ ਉਸ ਗਰੀਬ ਨੇ ਕਿਹਾ, ਮਾਲਕਾ ਹੈ ਤਾਂ ਮੇਰੇ ਕੱਖਾਂ ਦੀ ਕੁੱਲੀ, ਪਤਾ ਨਹੀਂ ਕਿ ਤੇਰੇ ਲਾਇਕ ਉਹ ਹੈ ਕਿ ਨਹੀਂ, ਪਰ ਕਿਰਪਾ ਕਰ, ਤੂੰ ਉਸ ਕੱਖਾਂ ਦੀ ਕੁੱਲੀ ਵਿਚ ਰਾਤ ਰਹਿ ਜਾ, ਅੰਦਰ ਸੰਤੋਖੀ ਅੰਦਰ ਟਿਕਿਆ। ਤੇ ਕਈ ਵਾਰੀ ਇਹ ਪੂਰਵਲੇ ਕਰਮਾਂ ਕਰਕੇ ਵੀ ਗੁਰੂ ਅੰਦਰ ਨੂੰ ਸੰਤੋਖ ਬਖਸ਼ ਦਿੰਦਾ। ਰਾਤ ਚਲੇ ਗਏ ਹਜ਼ੂਰ, ਉਹਦੇ ਘਰ ਇਕ ਮੰਜੇ ਤੇ ਭਾਈ ਮਰਦਾਨਾ, ਇਕ ਮੰਜੇ ਤੇ ਹਜ਼ੂਰ ਟਿਕੇ ਨੇ, ਆਪ ਪਰਿਵਾਰ ਨੂੰ ਲੈ ਕੇ ਜ਼ਮੀਨ ਤੇ ਲੇਟ ਗਏ। ਉਹ ਕੱਖਾਂ ਦੀ ਕੁੱਲੀ ਤੇ ਪਾਣੀ ਟਿਪਕੇ ਜਿਹੜੇ ਨੇ ਬੂੰਦਾਂ ਚੋਂ ਲੱਗੀਆਂ ਨੇ, ਤੇ ਉਹਨੇ ਕੱਪੜਾ ਲੈ ਕੇ ਹਜ਼ੂਰ ਦੇ ਮੰਜੇ ਉੱਤੇ ਕੱਪੜਾ ਤਾਣ ਦਿੱਤਾ। ਕਹਿਣ ਲੱਗਾ, ਆਪਾਂ ਤਾਂ ਰਾਤ ਖਲੋ ਕੇ ਕੱਢ ਲਾਂਗੇ, ਪਰ ਆਏ ਹੋਏ ਮਹਾਂਪੁਰਸ਼ ਨੇ ਰਾਤ ਇਹਦੇ ਤਨ ਨੂੰ ਪਾਣੀ ਦੀਆਂ ਬੂੰਦਾਂ ਕਿਤੇ ਬੇਆਰਾਮ ਨਾ ਕਰ ਦੇਣ। ਦਿਨ ਚੜਿਆ, ਹਜ਼ੂਰ ਨੇ ਅੰਮ੍ਰਿਤ ਵੇਲੇ ਕੀਰਤਨ ਕੀਤਾ ਤੇ ਕਹਿਣ ਲੱਗਾ, ਸੱਜਣਾ ਜਿਹੜਾ ਤੇਰੇ ਘਰ ਦਾ ਸਮਾਨ ਹੈ ਸਾਰਾ ਬਾਹਰ ਕੱਢ ਲੈ। ਕਹਿਣ ਲੱਗਾ, ਮਹਾਰਾਜ ਇਹ ਕਿਉਂ? ਸ਼ਾਇਦ ਕਹਿਣ ਲੱਗੇ, ਮਰਦਾਨਿਆ ਇਹਦੇ ਸਮਾਨ ਨੂੰ ਬਾਹਰ ਕੱਢ ਕੇ ਤੋੜ ਦੇ, ਇਹਦੇ ਕੱਖਾਂ ਦੀ ਕੁੱਲੀ ਨੂੰ ਅੱਗ ਲਾ ਦੇ। ਹੁਣ ਦੇਖੋ, ਸ਼ੁਕਰ ਵਾਲਾ ਬੰਦਾ ਜਿਹੜਾ ਤ੍ਰਿਸ਼ਨਾਲੂ ਨਹੀਂ, ਚਰਨਾਂ ਤੇ ਦੇਖ ਕੇ ਕਹਿੰਦਾ, ਬਾਬਾ ਮੈਨੂੰ ਕੁੱਲੀ ਸੜਨ ਦਾ ਦੁੱਖ ਨਹੀਂ, ਇੰਨਾ ਦੁੱਖ ਜ਼ਰੂਰ ਲੱਗੇਗਾ, ਮੈਂ ਤੇਰੀ ਕੋਈ ਬੇਅਦਬੀ ਤੇ ਨਹੀਂ ਕੀਤੀ, ਮੇਰੇ ਤੇ ਕੋਈ ਭੁੱਲ ਤੇ ਨਹੀਂ ਹੋਈ। ਹਜ਼ੂਰ ਦੇ ਨੇਤਰ ਸੇਜਲ ਹੋ ਗਏ, ਕੁੱਲੀ ਨੂੰ ਅੱਗ ਲਾ ਕੇ ਕਹਿਣ ਲੱਗੇ, ਤੈਨੂੰ ਰੱਬ ਨੇ ਦਿਲ ਬੜਾ ਸੰਤੋਖੀ ਦਿੱਤਾ ਸੀ, ਹੱਥ ਬੜਾ ਤੰਗ ਸੀ, ਮੈਂ ਚਾਹੁੰਦਾ ਜਿਹਦਾ ਦਿਲ ਇੰਨਾ ਖੁੱਲਾ ਹੋਵੇ ਉਹਦਾ ਹੱਥ ਵੀ ਅੱਜ ਖੁੱਲਾ ਕਰ ਜਾਵਾਂ, ਅੱਜ ਤੋਂ ਬਾਅਦ ਕੱਖਾਂ ਦੀ ਕੁੱਲੀ ਨਹੀਂ, ਤੂੰ ਅਤਾਰੀਆਂ ਵਿਚ ਰਹਿ ਕੇ ਵੀ ਸੰਤੋਖ ਵਿਚ ਭਿੱਜਾ ਰਹੇਗਾ। ਖੈਰ, ਮੇਰੇ ਗੁਰੂ ਜੀ ਨੇ ਇੱਕ ਗੱਲ ਕਹੀ, ਜੇ ਸੰਤੋਖ ਦੇਵੇ ਮੇਰਾ ਗੁਰੂ, ਫਿਰ ਤਿਨਕਾ ਖਾਦਾ ਪੈਂਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ, ਤੇ ਜੇ ਸੰਤੋਖ ਨਹੀਂ ਤੇ ਪਿਆਰੇ ਫਿਰ ਰਾਜ ਗੱਦੀਆਂ ਮਿਲ ਜਾਣ, ਉਹ ਵੀ ਗੁਰੂ ਦਰ ਤੇ ਪ੍ਰਵਾਨ ਨਹੀਂ। ਸਾਹਿਬ ਕਹਿੰਦੇ ਨੇ, ਜੇ ਸਚਿਆਰ ਬਣਨੀ ਤਾਂ ਕੇਵਲ ਤ੍ਰਿਸ਼ਨਾ ਅਧੀਨ ਹੋ ਕੇ ਸੋਚੇ ਕਿ ਮੇਰਾ ਅੰਦਰ ਜਿਹੜਾ ਸਚਿਆਰ ਹੋ ਜਾਏਗਾ, ਨਹੀਂ ਭੁੱਖਿਆਂ ਭੁੱਖ ਨਾ ਉਤਰੀ, ਜੇਰੇ ਭੁੱਖਿਆਂ ਰਿਹਾ ਤ੍ਰਿਸ਼ਨਾ ਵਿਚ ਰਿਹਾ ਤ੍ਰਿਪਤ ਨਹੀਂ ਹੋਣਾ ਮਨ, ਜੇ ਬੰਨਾ ਪੁਰੀਆਂ ਭਾਰ, ਤੇ ਅਗਲਾ ਬਚਨ ਕੀਤਾ ਸਹਿਸ ਸਹਿਸ ਦਰ ਤੇ ਹਜ਼ਾਰ, ਸਿਆਣਪਾਂ ਸਿਆਣਪਾਂ ਦਰ ਤੇ ਬੁੱਧੀ ਅਕਲ ਚਲਾਕੀ ਚੁਸਤੀ ਚਤੁਰਾਈ, ਸਹਿਸ ਸਿਆਣਪਾਂ ਲੱਖ ਹੋਵੇ ਤਾਂ ਹਜ਼ੂਰ ਕਹਿੰਦੇ ਨੇ, ਪਿਆਰਿਆ ਜੇ ਇਹ ਸਿਆਣਪਾਂ ਵੀ ਹੋ ਜਾਣ ਤੇਰੇ ਕੋਲ ਤਾਂ ਇਕ ਨਾ ਚੱਲੇ ਨਾਲ, ਸਿਆਣਪ ਤੇਰੇ ਨਾਲ ਨਹੀਂ ਜਾਣੀ। ਹੁਣ ਕਈ ਵਾਰੀ ਨਾ ਜਿਹੜਾ ਬੰਦਾ ਦਿਮਾਗ ਦੇ ਪੱਧਰ ਤੇ ਜੀਣ ਵਾਲਾ ਹੈ, ਜਿਹੜਾ ਦੁਨੀਆਂ ਦਾ ਗਿਆਨ ਏ ਇਹ ਦਿਮਾਗੀ ਗਿਆਨ ਏ, ਤੇ ਜਿਹੜੇ ਪ੍ਰੀਤਮ ਦੇ ਘਰ ਵਿਚੋਂ ਆਏ ਹੋਏ ਬਚਨ ਨੇ ਇਹ ਦਿਮਾਗ ਦਾ ਨਹੀਂ, ਇਹ ਆਤਮਾ ਜਦੋਂ ਪਰਮਾਤਮਾ ਵਿਚ ਇਕਮੇ ਕੋਈ, ਜਿੱਥੇ ਅਕਲ ਦੀ ਪਹੁੰਚ ਨਹੀਂ ਉਥੋਂ ਇਹ ਆਇਆ ਹੋਇਆ ਰੱਬੀ ਗਿਆਨ ਜੇ। ਇਹੀ ਕਾਰਨ ਕਈ ਵਾਰੀ ਅਸੀਂ ਸੋਚਨੇ ਆ ਨਾ, ਵੇਖੋ ਮੈਂ ਇਹ ਨਹੀਂ ਕਹਾਂਗਾ ਪੜ੍ਹਨਾ ਮਾੜੀ ਗੱਲ, ਕਈ ਸੱਜਣ ਕਹਿਣਗੇ ਇਹ ਰੂੜੀਵਾਦੀ ਨੇ ਪਿਛਾਂ ਖਿੱਚਣ ਵਾਲੇ ਨੇ, ਇਕ ਗੱਲ ਯਕੀਨ ਕਰਿਓ, ਰੂਹਾਨੀਅਤ ਵਿਚ ਇੰਨਾ ਕੁ ਰੱਬ ਨੇ ਦਲ ਪੈਦਾ ਕਰ ਦਿੱਤਾ, ਜੇ ਬੰਦਗੀ ਕਰਨ ਵਾਲਾ ਕੋਰਾ ਅਨਪੜ੍ਹ ਵੀ ਹੈ ਨਾ, ਉਹਦੀ ਸ਼ਬਦਾਵਲੀ ਦੇ ਅੱਗੇ ਪੜ੍ਹੇ ਲਿਖੇ ਕਦੀ ਟਿਕ ਨਹੀਂ ਜੇ ਸਕਦੇ। ਆ ਪੜ੍ਹੋ ਗੁਰੂ ਰਾਮਦਾਸ ਜੀ ਦਾ ਜੀਵਨ, ਜਿਨ੍ਹਾਂ ਨੇ ਪੜ੍ਹਿਆ ਹੋਣਾ ਇਤਿਹਾਸ। 7 ਸਾਲ ਦੀ ਉਮਰ ਵਿਚ ਸਾਹਿਬ ਯਤੀਮ ਹੋ ਗਏ ਨਾ, ਸਭ ਨੂੰ ਪਤਾ ਮਾਤਾ ਪਿਤਾ ਨਹੀਂ, ਨਾਨੀ ਲੈ ਕੇ ਆਈ। ਕਮਾਲ ਦੀ ਗੱਲ, ਤੁਸੀਂ ਪੜ੍ਹੋ ਕਿਤੇ ਉਹਨਾਂ ਦੇ ਇਤਿਹਾਸ, ਕਿਤੇ ਵੀ ਮੈਂ ਤਾਂ ਨਹੀਂ ਪੜ੍ਹਿਆ, ਸ਼ਾਇਦ ਕਿਸੇ ਗੁਰਮੁਖ ਨੇ ਪੜ੍ਹਿਆ ਹੋਵੇ, ਕਿਤੇ ਵੀ ਇਹ ਮਿਲਦਾ ਨਹੀਂ ਪੜ੍ਹਨ ਨੂੰ ਕਿ ਗੁਰੂ ਰਾਮਦਾਸ ਨੂੰ 2-4 ਦਿਨ ਕਿਸੇ ਨੇ ਸਕੂਲ ਵਿਚ ਪੜ੍ਹਨੇ ਪਾਇਆ ਹੋਵੇ। ਕਦੀ ਵੀ ਤੇਕ ਤੱਕ ਲੋ, ਕਿਤੇ ਨਹੀਂ ਮਿਲਦਾ। ਕਮਾਲ ਦੀ ਗੱਲ, 7 ਸਾਲ ਦੀ ਉਮਰ ਵਿਚ ਤਾਂ ਸਿਰ ਤੇ ਛੋਟੀ ਜਿਹੀ ਟੋਕਰੀ ਰੇਖ ਕੇ ਘੂਣੀਆਂ ਤਾਂ ਵੇਚਦੇ ਨੇ, ਕਦੀ ਲਾਹੌਰ ਦੀਆਂ ਗਲੀਆਂ ਵਿਚ, ਕਦੀ ਬਾਸਰਕੇ ਦੀਆਂ ਗਲੀਆਂ ਵਿਚ, ਕਦੀ ਗੋਇੰਦਵਾਲ ਦੇ ਘਾਟ ਤੇ। ਉਸ ਬੱਚੇ ਨੂੰ ਕਿਸੇ ਨੇ ਪੜ੍ਹਾਇਆ ਨਹੀਂ, ਯਤੀਮ ਬੱਚਾ ਹੈ, ਪਰ ਜਦੋਂ ਗੁਰੂ ਨਾਨਕ ਦੇ ਘਰੋਂ ਕਿਰਪਾ ਦਾ ਮੀਂਹ ਵਰਸਿਆ ਤੇ ਗੁਰੂ ਗ੍ਰੰਥ ਸਾਹਿਬ ਵਿਚ 31 ਰਾਗਾਂ ਵਿਚ ਬਾਣੀ ਏ, ਤੇ 30 ਰਾਗਾਂ ਵਿਚ ਕੇਵਲ ਗੁਰੂ ਰਾਮਦਾਸ ਦੀ ਬਾਣੀ। ਕਮਾਲ ਦੀ ਗੱਲ, ਰਾਗ ਕਿੱਥੋਂ ਪੈਦਾ ਹੋ ਗਿਆ? ਚਲੋ ਸਕੂਲ ਤਾਂ ਪੜ੍ਹੇ ਹੋਣਗੇ, ਰਾਗ ਕਿੱਥੋਂ ਸਿੱਖਿਆ? ਉਹਨਾਂ ਕਿੱਥੋਂ ਵਿਦਿਆ ਲਈ? ਨਹੀਂ ਪਿਆਰਿਓ, ਉਥੇ ਚਤੁਰਾਈ ਨਹੀਂ, ਉਥੇ ਦਿਮਾਗ ਨਹੀਂ। ਜਦੋਂ ਕੋਈ ਆਪਣੇ ਪ੍ਰਾਣਾਂ ਨੂੰ ਗੁਰੂ ਦੇ ਚਰਨਾਂ ਵਿਚ ਭੇਟ ਕਰ ਦਿੰਦਾ ਹੈ, ਫਿਰ ਗੁਰੂ ਕਿਰਪਾ ਕਰਦਾ, ਜਿਹੜੀ ਕਿਰਪਾ ਚਲਾਕੀਆਂ ਨਾਲ ਨਹੀਂ ਮਿਲਦੀ। ਸਹਿਸ ਸਿਆਣਪਾਂ ਲੱਖ ਹੋਵੇ ਤਾਂ ਇਕ ਨਾ ਚੱਲੇ ਨਾਲ। ਅਸੀਂ ਗੁਰਦੇਵ ਦੇ ਰੋਜ਼ ਬਚਨ ਪੜ੍ਹਨੇ ਆ, ਇਹ ਮਨ ਚੰਚਲਾ चतुराई किने न पाया सहत सियाण पा लख हुए चतुराई न पाया किने तू सुन मन मेरिया साहब किन्ने रे जन मन माधो सुन लाई है चतुराई न चतुर कुछ पाई है साहब किन्ने ना तू आवे बस बहुत किनावने ना तू आवे बस वेद पढ़ावने ना तू आवे बस तीर्थ नहाई है ना तू आवे बस धरती ताई है ना तू आवे किता बस किता सियान पे ना तू आवे बस बहुता दान दे ते जदों सी पढ़ने ना तू आवे बस किता सियान पे सहस सियान पा लख हो है ता एक ना चल नाल सतगुरु दे दर ते चलाकी नहीं एदे दर ते चुस्ती नहीं यही कारण बाबे फरीद होरां ने जदों भगत दी परिभाषा दिती ना भगत कौन ते उत्थे एक बचन क्या कह लगे भगत ओई मत हुंदी होए आना तान हुंदा होए निताना अण हुंदा आप वंडाए कोई ऐसा भगत सदाए क्योंकि उन्हूं पता है सहस सियाण पा लख हो है ता एक न चले नाल गुरसिख कौन है भाई गुरदास ने बड़े प्यारे बचन कहे कह लगे गुरसिखी गुरसिख सुन अंदरों सियाणा बाहर भोला कह लगे ओ सियाणा बड़ा है पर जदों मेरे गुरु दे दर ते जांदा कह लगे हौं तिस विटों मैं कुर्बान जाना कुमार कोल कमाई जाना वा कह लगे जेड़ा गुरु का प्यारा हौं तिस विटों मारिया हुंदा है तान जो रह निताणा हौं तिस विटों मारिया हुंदा है मान जो रह निमाणा हौं तिस विटों मारिया छोड़ सियाणप होए आना उन समझ पैगी सहस सियाणप लख हो है ता एक न चल नाल गुरु नाल चलाकी नहीं चलदी क्योंकि असीं ना कोशिश करने रब नूं भी चलाकी नाल अपने आप ही मन बना लैने ना कदी गुरु जी तो ते पुछदे ही नहीं ना हुण सारे आपां दावा तां करदे आं कि असीं गुरु दे सिख आ किसे नूं पुछ के देखो प्यारे हो अज ते सिखी दे नां ते भी खोमे फराते भी मार दी पर कदी गुरु जी ने भी पुछया भी तुसीं इन्हां नूं पुछ लो भी सानूं सिख मानदे भी हो कि नहीं असीं कह रहे आं कदी सतगुरु जी नूं भी पुछ लो असीं अपने मन नूं अपनी होमे विच रखने आं अपनी मर्जी करनी अपनी गल चलानी गुरु दी गल ना मननी प्यारे ए सिखी नहीं सिख तां अपना सब कुछ मिटा देंदा है जदों गुरु दी गल मनदा है ओदी अपनी तां होंद है ही नहीं पर सतगुरु सामने जदों कोई चलाकी करदा है बख्शिया नहीं जांदा एक ना सौ साखी विच विद्वान ने एक साखी दित्ती चलाकी कीती मेरे कलगी वाले नाल किसे ने हुण कई वारी असीं तकने बड़े लोग चुस्ती चलाकी वरतनगे नहीं प्यारो इस दर ते नहीं जे चलाकियां चलदियां आनंदपुर दी धरती है ते हास रास दा कौतक मेरा कलगी वाला बड़े करदा सी पर मेरे साहब दे हास रास विच भी नाम दा रस सी ओदी हर गल विच जेड़ी सी रूहानियत सी कहन लगे सतगुरु दे दर ते आए ते कई वारी बंदा उत्तों बड़ा भोला बनदा उत्तों बड़ा सिख बनदा ते अंदरों कोशिश करदा भी किसे तरीके नाल दा चल ही जाए सिख आए महाराज असी तेरे सिख हां तेरे दर्शना तो बिना रह नहीं सकते जिवें अज कल भी कहिंदे ने साडे कोल अंदर दी सिखी है जी आ साडे सी अंदरों सिख हां ते मैं एक अर्ज करांगा प्यारे हो बड़ा सोहना एक विद्वान ने कहा सी पतझर दी रुत होवे ना ते सारे रुखां दे पत्ते झड़ जांदे ने बाग विच कोई नहीं पता बेरी दा रुख केड़ा है अंब दा रुख केड़ा है आड़ू दा रुख केड़ा है जां टाली दा रुख केड़ा है नींबू दा रुख केड़ा है चेते रखना पत झड़ विच रुख खलोते जरूर ने पर पहचान नहीं पहचान उदन होवेगी जिदन बसंत रुत विच उन्हां दे फुल निकलणगे पत्तियां नाल रुखां दी पहचान है सिखी दी पहचान भी बाहर दे सरूप नाल ये ठीक है अंदर दी सिखी असीं कमाणी है यही कारण जदों अकाल तख्त तों जिहड़ी रहत मर्यादा प्रवानत है कई सज्जन ते अकाल तख्त दे नां सुणदिआं सारी अंदर कंबणी जी छिड़ जांदी है मैं अर्ज करांगा साडा केंद्री धुरा है इहदे तुसीं टुट नहीं सकदे अकाल तख्त दी मर्यादा विच इह गल कही है एक रहणी है पंथक ते इक है शख्शी पंथक रहणी साडी जमाती है जो पंथ कहिंदा सानूं उहदे नाल चलना पएगा पंथ कहिंदा अमृत पान करना है पंथ दी रह ते के नितनेम दीआं बाणीआं पढ़नियां ने पंथक रह ते चार बजर करै तां नहीं करनियां आपां बचना है पंज रहतां दे धारनी रहणे पंजां तख्तां अगे शीश झुकाणे ਇਹ ਪੰਥਕ ਰਹਿਣੀ ਏ ਤੇ ਸਖਸ਼ੀ ਰਹਿਣੀ ਏ ਭਾਵੇਂ ਸਵਾਸ ਵਸ ਨਾਮ ਜਪੀ ਜਾਓ ਭਾਵੇਂ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਦੋ ਦਿਨਾਂ ਵਿਚ ਕਰ ਲਓ ਇਹ ਸਾਡੀ ਸਖਸ਼ੀ ਰਹਿਣੀ ਏ ਪੰਥਕ ਤੇ ਸਖਸ਼ੀ ਰਹਿਣੀ ਜਾਂ ਇਉਂ ਕਹਿ ਲਓ ਬਾਹਰ ਤੇ ਅੰਦਰ ਦਾ ਸੁਮੇਲ, ਅਸੀਂ ਵੱਖ ਨਹੀਂ ਹੋ ਸਕਦੇ। ਖੈਰ ਮੈਂ ਅਰਜ਼ ਕਰਾਂ, ਗੁਰੂ ਕਲਗੀ ਵਾਲੇ ਦੇ ਦਰ ਤੇ ਇੱਕ ਦਿਨ ਚਲਾਕੀ ਖੇਡੀ। ਕਹਿੰਦੇ ਨੇ, ਕਹਿਣ ਲੱਗੇ, ਮਹਾਰਾਜ ਜੀ ਨੂੰ ਅਸੀਂ ਬੜੇ ਪ੍ਰੇਮੀ ਹਾਂ ਜੀ, ਅੰਦਰ ਦੇ ਬੜੇ ਸਿੱਖ ਹਾਂ, ਤੇ ਜਦੋਂ ਸ਼ਬਦ ਪੜ੍ਹਨੇ ਬੜੇ ਭਿੱਜ ਭਿੱਜ ਕੇ। ਤੇ ਸੌ ਸਾਖੀ ਵਾਲੇ ਨੇ ਇੱਕ ਗੱਲ ਕਹੀ, ਉਹ ਜਦੋਂ ਸੰਗਤ ਵਿੱਚ ਆਉਣਾ, ਮਹਾਰਾਜ ਅਸੀਂ ਤੇਰੇ ਦਰ ਦੇ ਸੇਵਕ ਹਾਂ, ਅਸੀਂ ਸਾਡੇ ਅੰਦਰ ਦੀ ਸਿੱਖੀ ਦੇਖ। ਤੇ ਸਾਹਿਬ ਨੇ ਇੱਕ ਦਿਨ ਸੇਵਾਦਾਰਾਂ ਨੂੰ ਕਹਿ ਦਿੱਤਾ ਵੀ ਸੱਜਣੋ, ਇਹ ਜਿਹੜੇ ਬੰਦੇ ਰੋਜ਼ ਕਹਿੰਦੇ ਨੇ ਨਾ, ਮੇਰਾ ਹੁਕਮ ਹੈ ਕਿ ਜਿੰਨੀ ਦੇਰ ਤੱਕ ਮੈਂ ਕਹਾਂ ਨਾ, ਇਹਨਾਂ ਨੂੰ ਤੁਸੀਂ ਆਨੰਦਗੜ੍ਹ ਦੇ ਕਿਲ੍ਹੇ ਤੋਂ ਬਾਹਰ ਨਹੀਂ ਜੇ ਨਿਕਲਣ ਦੇਣਾ, ਇਹਨਾਂ ਨੂੰ ਘਰ ਨਹੀਂ ਜਾਣ ਦੇਣਾ, ਕਿਉਂਕਿ ਸਿੱਖ ਨੇ ਨਾ, ਅੰਦਰ ਦੇ ਸਿੱਖ ਨੇ। ਹੁਣ ਕਹਿੰਦੇ ਨੇ ਕੁਝ ਕੁ ਦਿਨ ਤਾਂ ਚੱਲ ਗਏ ਵੀ ਚਲੋ, ਲੋਕ ਕਹਿਣਗੇ ਬੜੇ ਧਰਮਾਤਮਾ ਸਿੱਖ ਨੇ, ਸਤਿਗੁਰੂ ਨੇ ਕਦੀ ਕਿਸੇ ਦਾ ਲਿਹਾਜ਼ ਨਹੀਂ ਕੀਤਾ, ਜੇ ਪੰਡਿਤ ਨੂੰ, ਕਾਜੀ ਨੂੰ, ਮੁੱਲਾ ਨੂੰ ਜਾਂ ਪੁਰੋਹਿਤ ਨੂੰ ਕਹਿ ਦਿੱਤਾ, ਜੇ ਸਿੱਖ ਦੰਭ ਕਰੇਗਾ ਸਾਹਿਬ ਉਹਨੂੰ ਵੀ ਕਹਿਣਗੇ। ਹਜ਼ੂਰ ਨੇ ਜਦੋਂ ਕਹਿ ਦਿੱਤਾ ਇਹਨਾਂ ਨੂੰ ਜਾਣ ਨਹੀਂ ਦੇਣਾ, ਤੇ ਕਹਿੰਦੇ ਨੇ ਕੁਝ ਕੁ ਦਿਨ ਲੰਘੇ, ਹੁਣ ਪਿੱਛੋਂ ਪਰਿਵਾਰ ਨੇ ਮੋਹ ਦੀਆਂ ਤੰਦਾਂ ਨੇ ਪਾਈ ਖਿੱਚ, ਹੁਣ ਕਿਸੇ ਨੂੰ ਮੱਝਾਂ ਚੇਤੇ ਆਉਣ, ਕਿਸੇ ਨੂੰ ਬੱਚੇ ਚੇਤੇ ਆਉਣ, ਕਿਸੇ ਨੂੰ ਫਸਲ ਚੇਤੇ ਆਵੇ। ਉਹ ਜਦੋਂ ਸਮਾਨ ਬੰਨ ਕੇ ਨਿਕਲਣ ਲੱਗੇ ਤੇ ਬਾਹਰ ਪਹਿਰੇਦਾਰ ਕਹਿੰਦਾ, ਸੱਜਣੋ ਗੁਰੂ ਗੋਬਿੰਦ ਸਿੰਘ ਜੀ ਨੂੰ ਨਮਸਕਾਰ ਕਰ ਆਇਓ। ਕਹਿਣ ਲੱਗੇ ਨਹੀਂ। ਕਹਿਣ ਲੱਗੇ, ਸਤਿਗੁਰੂ ਦੇ ਹੁਕਮ ਤੋਂ ਬਿਨਾਂ ਆਨੰਦਪੁਰ ਤੋਂ ਬਾਹਰ ਨਹੀਂ ਜਾ ਸਕਦੇ, ਤੁਸੀਂ ਅਨੰਦ ਸਿੱਖ ਹੋ ਨਾ, ਤੁਸੀਂ ਅੰਦਰ ਦੇ ਸਿੱਖ ਹੋ ਨਾ, ਤੁਹਾਨੂੰ ਬਾਹਰ ਨਹੀਂ ਜਾਣ ਦੇਣਾ, ਗੁਰੂ ਕਹਿੰਦੇ ਨੇ ਅੰਦਰ ਹੀ ਰਹਿਣਾ, ਗੁਰੂ ਦਾ ਹੁਕਮ ਮੰਨੋ। ਉਹ ਟਿਕ ਗਏ। ਦੋ ਕੁ ਦਿਨ ਲੰਘੇ, ਉਹਨਾਂ ਸੋਚਿਆ ਆਪਾਂ ਨੇ ਕੰਮ ਖਰਾਬ ਹੀ ਕਰ ਲਿਆ, ਚੁੱਪ ਕਰਕੇ ਤੁਰੇ ਰਹਿੰਦੇ ਪਿੱਛੇ ਪਿੱਛੇ, ਜਿਵੇਂ ਆਮ ਸਿੱਖ ਤੁਰਦੇ ਸਨ, ਐਵੇਂ ਦਾਅਵਾ ਕਰ ਬੈਠੇ। ਸੌ ਸਾਖੀ ਵਾਲੇ ਨੇ ਗੱਲ ਬੜੀ ਸੋਹਣੀ ਲਿਖੀ। ਉਹ ਕਹਿੰਦਾ ਵੀ ਜਦੋਂ ਕੁਝ ਦਿਨ ਲੰਘ ਗਏ, ਫਿਰ ਇਹਨਾਂ ਨੇ ਇੱਕ ਬਿਉਂਤ ਸੋਚੀ। ਕਹਿੰਦੇ ਨੇ, ਇੱਕ ਬੰਦੇ ਨੂੰ ਪਾਓ ਫੱਟੇ ਤੇ, ਉੱਤੇ ਪਾਓ ਚਿੱਟੀ ਚਾਦਰ, ਤੇ ਨਾਲ ਸ਼ਬਦ ਪੜੋ, ਸੇਵਕ ਕੀ ਓੜਕ ਨਿਭੀ ਪ੍ਰੀਤ, ਸ਼ਬਦ ਪੜੋ ਕਿ ਜੋ ਦਿਨ ਆਵੇ ਸੋ ਦਿਨ ਜਾਹੀ, ਕਰਜਾ ਕੂਚ ਰਹਿਣ ਫਿਰ ਨਾਹੀ। ਆਪਾਂ ਚੁੱਪ ਕਰਕੇ ਕਹੀਏ, ਮਹਾਰਾਜ ਜੀ ਸੇਵਕ ਜਿਹੜਾ ਹੁਕਮ ਸੱਤ ਹੋ ਗਿਆ, ਸੌ ਸਾਖੀ ਦਾ ਬਚਨ ਹੁਕਮ ਸੱਤ ਹੋ ਗਿਆ, ਹੁਣ ਗੁਰੂ ਨੇ ਕੀ ਕਹਿਣਾ, ਜਿਹੜਾ ਮਾਰੀ ਗਿਆ ਕਿਹੜਾ ਵੇਖਣਾ। ਪਰ ਚਲਾਕੀ ਮੈਂ ਕਹਿ ਰਿਹਾ, ਸਹਿਤ ਸਿਆਣਪਾਂ ਲੱਖ ਹੋ ਹੈ, ਚਤਰਾਈ ਨੀ ਗੁਰੂ ਤੇ ਰੱਬ ਨਾਲ ਚੱਲਦੀ ਹੁੰਦੀ। ਕਹਿਣ ਲੱਗੇ, ਇਹਨਾਂ ਨੇ ਸੱਜਣ ਰਾਤ ਨੂੰ ਤਿਆਰ ਕੀਤਾ, ਸਵੇਰੇ ਬੇਬਾਨ ਤਿਆਰ ਕੀਤਾ, ਉੱਤੇ ਚਿੱਟੇ ਵਸਤਰ ਪਾਏ, ਢੋਲਕੀਆਂ ਗਲਾਂ ਵਿੱਚ ਪਾਈਆਂ, ਤੇ ਸ਼ਬਦ ਪੜ੍ਹੀ ਜਾਣ, ਸੇਵਕ ਕੀ ਓੜਕ ਨਿਭੀ ਪ੍ਰੀਤ, ਜਾਂ ਪੜ੍ਹੀ ਜਾਣ ਸਤਿਗੁਰੂ ਦੀ ਬਾਣੀ ਵਿੱਚੋਂ ਕਿ ਧਨ ਜੋਬਣ ਅਰ ਫੁੱਲੜਾ, ਨਾਠੀਅੜੇ ਦਿਨ ਚਾਰ, ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਵੇਂ ਹੋਵਣਾ, ਜਾਂ ਪੜ੍ਹੀ ਜਾਣ ਕੀਤਾ ਕਰਨਾ ਸਰਬ ਰਜ਼ਾਈ। ਸ਼ਬਦ ਰਜ਼ਾ ਵਾਲੇ ਪੜ੍ਹਨ ਪਰ ਆਪ ਰਜ਼ਾ ਵਿੱਚ ਹੈ ਨਹੀਂ, ਸ਼ਬਦ ਹੁਕਮ ਵਾਲੇ ਪੜ੍ਹਨ ਪਰ ਹੁਕਮ ਮੰਨਿਆ ਨਹੀਂ। ਹੁਣ ਤੁਰੇ ਤੇ ਮੇਰਾ ਸਾਹਿਬ ਅੰਦਰ ਦੀ ਜਾਣਦਾ, ਬਸ ਇਹ ਤੱਕ ਮੇਰੇ ਦਾਤੇ ਕੋਲ ਸਭ ਤੋਂ ਵੱਡੀ ਦਾਤ ਏ, ਉਹ ਜਾਣਨ ਤੋਂ ਬਾਅਦ ਵੀ ਪਰਦੇ ਪਾ ਦਿੰਦਾ ਜੇ, ਪਰ ਇੱਥੇ ਹੁਣ ਅੱਜ ਨਹੀਂ ਪਰਦਾ ਪੈਣਾ। ਜਦੋਂ ਲੰਘੇ, ਹਜ਼ੂਰ ਨੇ ਪੁੱਛਿਆ ਵੀ ਸੱਜਣੋ ਕੀ ਗੱਲ, ਇਹ ਕੀ ਭਾਣਾ ਵਾਪਰਿਆ? ਤੇ ਇੱਕ ਨੇ ਕਿਹਾ, ਮਹਾਰਾਜ ਰੋਕ ਕੇ ਸਿੱਖ ਹੁਕਮ ਸੱਤ ਹੋ ਗਿਆ, ਚਲਾਣਾ ਕਰ ਗਿਆ, ਤੇ ਸੰਸਕਾਰ ਕਰਨ ਚੱਲਿਆ, ਤੁਹਾਡਾ ਪ੍ਰੇਮੀ ਸਿੱਖ ਸੀ। ਸਾਹਿਬ ਕਹਿਣ ਲੱਗੇ ਵੀ ਹੈ ਤਾਂ ਵਾਹਿਗੁਰੂ ਦਾ ਭਾਣਾ ਹੀ, ਪਰ ਚੱਲੇ ਕਿੱਥੇ? ਉਹ ਕਹਿੰਦੇ ਨੇ, ਆਨੰਦਪੁਰ ਤੋਂ ਬਾਹਰ ਸੋਚਿਆ ਵੀ ਜਦੋਂ ਬਾਹਰ ਨਿਕਲਾਂਗੇ ਪਰਤ ਕੇ ਆਉਣਾ ਹੀ ਨਹੀਂ, ਬਾਹਰ ਦੇ ਬਾਹਰ। ਹਜ਼ੂਰ ਨੇ ਕਿਹਾ ਵੀ ਸੱਜਣੋ ਗੱਲ ਇਹ ਵੀ ਜਿਹੜਾ ਏਡਾ ਪ੍ਰੇਮੀ ਹੈ, ਫਿਰ ਬਾਹਰ ਨੀ, ਉਹਨੂੰ ਗੁਰੂ ਘਰ ਹੀ ਸੰਸਕਾਰ ਕਰੀਏ। ਹੁਣ ਜਿਹੜਾ ਉੱਤੇ ਬੈਠਾ ਉਹ ਸੋਚਦਾ ਵੀ ਮੇਰੇ ਤੇ ਭਾਲ ਹੀ ਬਣ ਗਈ। ਸਤਿਗੁਰੂ ਨੇ ਉਸੇ ਵਕਤ ਲੱਕੜਾਂ ਮੰਗਾ ਲਈਆਂ। ਸੌ ਸਾਖੀ ਵਾਲਾ ਕਹਿੰਦਾ, ਲੱਕੜਾਂ ਮੰਗਾਈਆਂ, ਚੰਦਨ ਦੀਆਂ ਲੱਕੜਾਂ, ਘਿਓ ਮੰਗਾਇਆ, ਸਿੱਖ ਮੰਗਾਏ, ਸੋਹਣੇ ਵਸਤਰ ਮੰਗਾਏ, ਵੀ ਆਪਾਂ ਪੂਰੀ ਮਰਿਆਦਾ ਅਨੁਸਾਰ ਕਰਾਂਗੇ। ਉਹ ਵਿਚਾਰਾ ਸਭ ਕੁਝ ਸੁਣੀ ਜਾ ਰਿਹਾ, ਹੁਣ ਸੋਚਦਾ ਵੀ ਜਾਂ ਤਾਂ ਬਲੀ ਚੜ ਜਾਏ, ਫਿਰ ਸੋਚਿਆ ਵੀ ਘਰ ਤੇ ਮੈਂ ਵੀ ਜਾਣਾ, ਇਹ ਤਾਂ ਬਚ ਕੇ ਚਲੇ ਜਾਣਗੇ, ਮੇਰਾ ਕੀ ਬਣੇਗਾ? ਜਦੋਂ ਚਿਖਾ ਤੇ ਪਾਇਆ, ਸਤਿਗੁਰੂ ਕਹਿਣ ਲੱਗੇ, ਇਹਨੂੰ ਆਪਾਂ ਦਾ ਆਪਣੇ ਹੱਥਾਂ ਨਾਲ ਕਰਾਂਗੇ, ਪ੍ਰੇਮੀ ਹੈ ਨਾ। ਜਦੋਂ ਸਾਹਿਬ ਨੇ ਲਾਂਬੂ ਹੱਥ ਵਿਚ ਪਾਇਆ, ਪਕੜਿਆ ਲਾਂਬੂ, ਤੇ ਉਹ ਉੱਠ ਪਿਆ ਲੱਕੜਾਂ ਵਿਚੋਂ ਪਾੜ ਕੇ, ਕਹਿੰਦਾ, ਮਹਾਰਾਜ ਮੈਨੂੰ ਬਖਸ਼ ਲਓ, ਮੇਰਾ ਕੱਲੇ ਦਾ ਦੋਸ਼ ਨਹੀਂ ਆ, ਢੋਲਕੀਆਂ ਵਜਾਉਣ ਵਾਲੇ ਵੀ ਪਿੱਛੇ ਜੇ। ਸਾਹਿਬ ਨੇ ਕਿਹਾ ਵੀ ਇਹ ਕਿਉਂ ਪ੍ਰਪੰਚ ਰਚਿਆ? ਕਹਿਣ ਲੱਗੇ, ਦਾਤਿਆ ਅੰਦਰ ਦੇ ਸਿੱਖ ਕਹਿੰਦੇ ਸਾਂ, ਪਰ ਅੰਦਰੋਂ ਹੈ ਨਹੀਂ ਸਾਂ, ਤੇਰੇ ਨਾਲ ਕਪਟ ਖੇਡਣ ਲੱਗੇ ਸਾਂ ਕਿ ਮੁਰਦੇ ਦੇ ਬਹਾਨੇ ਬਾਹਰ ਨਿਕਲ ਜਾਂਗੇ, ਪਰ ਸਤਿਗੁਰੂ ਤੂੰ ਅੰਦਰ ਦੀਆਂ ਜਾਣਨੇ। ਤੇ ਫਿਰ ਕਿਸੇ ਨੇ ਸਵਾਲ ਕਰ ਦਿੱਤਾ, ਗੁਰੂ ਦਾ ਕੰਮ ਪੜਦੇ ਪਾਣੇ, ਕਿਉਂਕਿ ਸਿੱਖ ਨੂੰ ਸਵਾਲ ਵੀ ਬੜੇ ਆਉਂਦੇ ਨੇ, ਕੋਸ਼ਿਸ਼ ਕਰਦਾ ਗੁਰੂ ਨੂੰ ਘੇਰਨ ਦੀ। ਕਹਿੰਦਾ, ਤੁਸੀਂ ਤਾਂ ਪਰਦੇ ਪਾਉਣ ਵਾਲੇ ਹੋ, ਪਰ ਸਿੱਖਾਂ ਦੇ ਪਰਦੇ ਬਾਹਰ ਕਰ ਦਿੱਤੇ। ਕਲਗੀ ਵਾਲੇ ਵੀਰ ਰਸ ਵਿਚ ਆ ਕੇ ਕਹਿੰਦੇ ਨੇ, ਸੱਜਣੋ ਗੁਰੂ ਪਰਦੇ ਪਾਉਂਦਾ ਹੈ, ਜੇ ਅੱਜ ਪਰਦਾ ਨਾ ਪਾਉਂਦਾ, ਇਹਨਾਂ ਘਰ ਜਾ ਕੇ ਕਹਿਣਾ ਸੀ ਗੁਰੂ ਪੱਲੇ ਤਾਂ ਕੁਝ ਹੈ ਹੀ ਨਹੀਂ, ਅਸੀਂ ਗੁਰੂ ਨੂੰ ਧੋਖਾ ਦੇ ਕੇ ਨਿਕਲ ਆਏ। ਅੱਜ ਗੁਰੂ ਨਾਨਕ ਦੇ ਘਰ ਦੀ ਜੋਤ ਦੀ ਗੱਲ ਸੀ, ਉਥੇ ਹਜ਼ੂਰ ਨੂੰ ਪੁੱਛਿਆ ਦਾਤਾ ਸ਼ਬਦ ਪੜ੍ਹਦੇ ਬੜੇ ਰੋਂਦੇ ਸਨ ਸਾਹਿਬ ਨੇ ਉਥੇ ਕਬਿੱਤ ਕਿਹਾ ਕਹਿਣ ਲੱਗੇ ਰੋਹਤ ਰੀਜ ਪਰੈ ਗੁਰਦੇਵ ਮੂਵੇ ਕੋ ਰੋਹਤ ਗ੍ਰਾਮ ਕੀ ਨਾਰੀ ਜੇ ਰੋਂਦਿਆਂ ਰੱਬ ਮਿਲ ਗਿਆ ਨਾ ਤੇ ਜਦੋਂ ਮਰਦਾ ਜਨਾਨੀਆਂ ਬੀਬੀਆਂ ਦੁਹੱਥੜਾ ਮਾਰ ਕੇ ਰੋਂਦੀਆਂ ਨੇ ਰੋਂਦਿਆਂ ਉਨ੍ਹਾਂ ਨੂੰ ਰੱਬ ਕਿਉਂ ਨੀ ਮਿਲ ਗਿਆ ਕਹਿਣ ਲੱਗੇ ਕੀਰਤਨ ਬੜਾ ਸੋਹਣਾ ਕਰਦਾ ਸੀ ਕਹਿਣ ਲੱਗੇ ਕੀਰਤਨ ਤੇ ਜੋ ਰੀਜ ਪਰੈ ਕੀਰ ਕਪੋਤ ਪੁਕਾਰ ਉਚਾਰੀ ਆ ਕਬੂਤਰ ਤੋਤੇ ਸਾਰਾ ਦਿਨ ਬੋਲਦੇ ਨੇ ਸਤਿਗੁਰੂ ਦੇਖੋ ਅੰਦਰ ਦੀ ਗੱਲ ਕਿਹੜੀ ਕਰਦੇ ਨੇ ਕਹਿਣ ਲੱਗੇ ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ ਦੋ ਸ਼ਬਦ ਕਹਿ ਪ੍ਰੀਤ ਤੇ ਪ੍ਰਤੀਤ ਜੇ ਪ੍ਰੇਮ ਨਹੀਂ ਵਿਸ਼ਵਾਸ ਨਹੀਂ ਤੇ ਪਿਆਰਿਆ ਯਾਦ ਰੱਖੀ ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ ਸਿੱਖ ਪੰਡਿਤ ਦਾਵਤ ਜਾਵਤ ਹਾਰੀ ਜਿੰਨਾ ਮਰਜ਼ੀ ਚੁਸਤ ਬਣਦਾ ਜੀਵਨ ਦੀ ਬਾਜੀ ਹਾਰ ਕੇ ਚਲਾ ਜਾਏ ਮੇਰਾ ਗੁਰੂ ਅੰਦਰ ਨੂੰ ਜਾਣਦਾ ਇਹਦੇ ਸਾਹਮਣੇ ਸਚਿਆਰ ਹੋਣ ਲਈ ਚਲਾਕੀ ਨਹੀਂ ਚੱਲਣੀ ਆਪਣਾ ਅੰਦਰ ਖੋਲਣਾ ਪੈਣਾ ਦਾਤਿਆ ਮੈਂ ਗੁਨਾਹਾਂ ਨਾਲ ਭਰਿਆ ਵਾਂ ਮੈਂ ਕੁਕਰਮ ਕਰਨਾ ਵਾਂ ਸੰਗਤ ਵਿਚ ਆ ਕੇ ਆਪਣੇ ਆਪ ਨੂੰ ਧੋਣਾ ਪੈਣਾ ਤੇ ਜੇ ਚਲਾਕੀਆਂ ਨਾਲ ਆਏ ਤੇ ਫਿਰ ਮੇਰਾ ਗੁਰੂ ਕਹਿੰਦਾ ਸਹਿਸ ਸਿਆਣਪਾ ਲੱਖ ਹੋਏ ਤੇਰੇ ਕੋਲ ਹਜ਼ਾਰਾਂ ਲੱਖਾਂ ਸਿਆਣਪਾਂ ਹੋਣ ਤਾਂ ਇੱਕ ਨਾ ਚੱਲੇ ਨਾਲ ਮੇਰੇ ਵਾਹਿਗੁਰੂ ਦੇ ਘਰ ਵਿਚ ਕੋਈ ਵੀ ਸਿਆਣਪ ਕੋਈ ਵੀ ਚਲਾਕੀ ਨਹੀਂ ਚੱਲਦੀ ਉਥੇ ਤਾਂ ਨਿਰਛਲ ਬਣ ਕੇ ਜੇ ਸਚਿਆਰ ਹੋਣਾ ਦੁਨੀਆਂ ਦੀਆਂ ਭੁੱਖਾਂ ਨਹੀਂ ਦੁਨੀਆਂ ਦੀ ਚਲਾਕੀ ਨਹੀਂ ਇਹੀ ਕਾਰਨ ਸਾਹਿਬ ਨੇ ਪਹਿਲੀ ਪਹਿਲੀ ਪੌੜੀ ਵਿਚ ਜਿਹੜੇ ਲੋਕਾਂ ਨੇ ਚਾਰ ਤਰੀਕੇ ਅਖਤਿਆਰ ਕੀਤੇ ਸਾਹਿਬ ਨੇ ਕਿਹਾ ਨਹੀਂ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਪਿੰਡਾਂ ਧੋਣ ਨਾਲ ਅੰਦਰ ਸੁੱਚਾ ਨਹੀਂ ਹੁੰਦਾ ਜੇ ਲੱਖਾਂ ਵਾਰੀ ਧੋਲੇ ਸਾਹਿਬ ਕਹਿਣ ਲੱਗੇ ਪਿਆਰੇ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਜੇ ਜ਼ਬਾਨ ਨੂੰ ਚੁੱਪ ਕਰਕੇ ਬਹਿ ਜਾਣ ਮਨ ਨਹੀਂ ਚੁੱਪ ਹੋਣਾ ਤੇ ਅੱਗੇ ਸਾਹਿਬ ਕਹਿੰਦੇ ਨੇ ਅੱਜ ਬਚਨ ਕੀਤਾ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਧਾਰ ਸਚਿਆਰ ਨਹੀਂ ਹੋਣਾ ਜੇ ਭਾਵੇਂ ਸਾਰੀ ਦੁਨੀਆਂ ਦੇ ਪਦਾਰਥ ਬਣ ਲੈ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਤੇਰੇ ਨਾਲ ਕੋਈ ਸਿਆਣਪ ਨਹੀਂ ਜਾਣੀ ਤਾਂ ਹੀ ਤਾਂ ਭਾਈ ਵੀਰ ਸਿੰਘ ਹੋਰਾਂ ਨੇ ਬੜੀ ਸੋਹਣੀ ਇੱਕ ਗੱਲ ਕਹੀ ਸੀ ਕਹਿੰਦੇ ਨੇ ਜਿਹੜਾ ਰੂਹਾਨੀਅਤ ਦਾ ਆਨੰਦ ਹੈ ਨਾ ਇਹਨੂੰ ਅੱਖਰਾਂ ਦਾ ਗਿਆਨੀ ਨਹੀਂ ਦੇ ਸਮਝ ਸਕਦਾ ਉਹ ਇੱਕ ਬਚਨ ਉਹਨਾਂ ਦੀ ਰੁਬਾਈ ਹੁੰਦੀ ਏ ਕਹਿੰਦੇ ਨੇ ਜਿੰਨਾ ਉਚਿਆਈਆਂ ਉੱਤੇ ਬੁੱਧੀ ਖੰਭ ਸਾਰ ਕੱਠੀ ਜਿੱਥੇ ਬੰਦੇ ਦੀ ਅਕਲ ਖਤਮ ਹੋ ਜਾਂਦੀ ਏ ਕਹਿਣ ਲੱਗੇ ਮੱਲੋ ਮੱਲੀ ਦਿਲ ਉਥੇ ਮਾਰਦਾ ਉਡਾਰੀਆਂ ਮੇਰਾ ਦਿਲ ਇਹਨਾਂ ਤੋਂ ਉੱਤੇ ਉੱਠ ਗਿਆ ਪਿਆਲੇ ਅਣਡਿੱਠ ਨਾਲ ਬੁੱਲ ਲੱਗ ਜਾਣ ਉਥੇ ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ ਗਿਆਨੀ ਸਾਨੂੰ ਹੋੜਦਾ ਜਿਹੜਾ ਅਕਲ ਨਾਲ ਜੀਣ ਵਾਲਾ ਸਿਆਣਪਾਂ ਨਾਲ ਜੀਣ ਵਾਲਾ ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ ਮਾਰੇ ਗਏ ਨੇ ਉਹ ਜਿੰਨਾਂ ਲਾਈਆਂ ਬੁੱਧੋਂ ਪਾਰ ਤਾਰੀਆਂ ਤੇ ਆਤਮ ਰਸੀਆ ਕਹਿੰਦਾ ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿਚ ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ ਮੈਂ ਪਿਆਰੇ ਦੇ ਨਾਲ ਜੁੜ ਚੁੱਕਾ ਆਓ ਇਥੋਂ ਤੱਕ ਤੇ ਤਰੀਕੇ ਸਨ ਕਿ ਨਹੀਂ ਸਚਿਆਰ ਹੋ ਸਕੀਦਾ ਇਹਨਾਂ ਨਾਲ ਤੇ ਕੱਲ ਨੂੰ ਮੇਰੇ ਬਾਬਾ ਜੀ ਨੇ ਫਿਰ ਦੱਸਣਾ ਆ ਮੈਂ ਦੱਸਾਂ ਜੇ ਤੂੰ ਸਚਿਆਰ ਹੋਣਾ ਤੇ ਕਿਹੜਾ ਤਰੀਕਾ ਅਪਣਾਉਣਾ ਉਹਦੀ ਵਿਚਾਰ ਕੱਲ ਨੂੰ ਹੋਵੇਗੀ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ ਕਿਰਪਾ ਕਰੋ ਗੁਰੂ ਵਾਲੇ ਬਣੋ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨਾਲ ਜੁੜੀਏ ਸ਼ੀਸ਼ ਝੁਕਾ ਕੇ ਸਤ ਬਚਨ ਕਰ ਦਈਏ ਗੁਰੂ ਰਹਿਮਤ ਕਰੇ ਸਾਡੇ ਖੋਮੇ ਦਾ ਕੰਡਾ ਕਿਤੇ ਨਿਕਲ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ